ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਆਏ ਪ੍ਰਭ ਸ਼ਰਨਾਗਤੀ ਜਿਉਂ ਪਾਵੈ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜੈ ਹੈ ਦਿਨ ਸਰਾ ਹਮ ਭੂਲ ਵਿਗਾੜੈ ਹੈ ਦਿਨ ਸਰਾਤ ਹਰ ਲਾਜ ਰਖਾਏ ਹਮਰੀ ਗਣਤ ਨਗਣੀਆਂ ਖਾਈ ਆਪਣਾ ਬਿਰਧ ਪਛਾਣ ਹੱਥ ਦੇ ਰੱਖ ਕਰ ਆਪਣੇ ਸਦਾ ਸਦਾ ਗੁਰਬਾਣ ਬੁਰੇ ਭਲੇ ਹਮ ਥਾਰੇ ਵਾਹਿਗੁਰੂ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਪਲੇ ਹਮ ਥਾਰੇ ਵਾਹਿਗੁਰੂ ਬੁਰੇ ਪਲੇ ਹਮ ਥਾਰੇ ਰਾਵਣ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਗੁਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸੁਰਪਾਉ ਸੇਵਕ ਜਨ ਮਿਲ ਨਾਨਕ ਪ੍ਰਗਟ ਪਹਾਰੇ ਸਤਿਗੁਰੂ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤਿਗੁਰੂ ਪਿਆਰੇ ਮੇਰੀ ਵਿਗੜੀ ਸਵਾਰ ਦੇ
ਸਤਿਗੁਰੂ ਪਿਆਰੇ ਮੇਰੀ ਵਿਗੜੀ ਸਵਾਰ
ਧਰਮੰਦ ਮਾਰੇ ਤੇਰੇ ਦਰ ਤੇ ਪੁਕਾਰ ਦੇ ਧਰਮੰਦ ਮਾਰੇ ਤੇਰੇ ਦਰ ਤੇ ਪੁਕਾਰ ਦੇ
ਧਰਮੰਦ ਮਾਰੇ ਤੇਰੇ ਦਰ ਤੇ ਪੁਕਾਰ
ਤੇਰੇ ਹੱਥ ਤੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਹੱਥ ਤੋਰ ਸਾਈਆਂ ਸਾਡਾ ਕੋਈ ਜੋਰ ਨਾ
ਤੇਰੇ ਹੱਥ
ਬਾਜੋਂ ਦੁਖੀਆਂ ਰੱਬਾ ਕੋਈ ਹੋਰ ਨਾ ਤੇਰੇ ਬਾਜੋਂ ਦੁਖੀਆਂ ਰੱਬਾ ਕੋਈ ਹੋਰ
ਨਾ
ਹੱਥ ਬੇੜੀ ਸਾਈਆਂ ਤੇਰੇ ਹੱਥ ਬੇੜੀ ਸਾਈਆਂ ਡੋਬ ਭਾਵੇਂ ਤਾਰ ਤੇਰੇ ਹੱਥ ਬੇੜੀ ਸਾਈਆਂ ਡੋਬ ਭਾਵੇਂ ਤਾਰ ਸਤਿਗੁਰੁ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤਿਗੁਰੁ ਪਿਆਰੇ ਮੇਰੀ ਵਿਗੜੀ ਸਵਾਰ ਦੇ
ਸਤਿਗੁਰੁ ਪਿਆਰੇ ਸਤਿਗੁਰੂ ਪਿਆਰੇ ਮੇਰੀ ਵਿਗੜੀ ਸਵਾਰ
ਜਾਣੇ ਹੋਰ ਕਦੇ ਕਿਹੜਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਔਗਣਾਂਦ ਭਰਿਆ ਹੋਇਆ ਨੂੰ ਔਗਣਾਂਦ ਭਰਿਆ ਹੋਇਆ ਨੂੰ ਸਲਿਓ ਗੁਰ ਮੇਰੇ ਮੁਤੀਆ ਮੇਰੋ ਨਾਉ ਗਲੇ ਹਮਾਰੇ ਦੇਵਰੀ ਜਹ ਖਿੰਚ ਤਹ ਜਾਉ ਨਕ ਨੱਥ ਖਸਮ ਹੱਥ ਨਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਬੀਰ ਕੂਕਰ ਰਾਮ ਕੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਅਸੀਂ ਤੇਰੇ ਪਾਵੇਂ ਬੁਰੇ ਪਾਵੇਂ ਭਲੇ ਵਾਹਿਗੁਰੂ ਤੇਰੇ ਪਾਵੇਂ ਬੁਰੇ ਪਾਵੇਂ ਭਲੇ ਬੁਰੇ ਭਾਵੇਂ ਭਲੇ ਮਨਾ ਕਰ ਪਿਆਰੇ ਬੁਰੇ ਭਲੇ ਹਮ ਠਾਵੇ। ਪਰਮ ਸਤਿਕਾਰਯੋਗ ਸਤਸੰਗ ਜੀ, ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਕਪੂਰਥਲਾ ਸ਼ਹਿਰ ਦੀ ਸੰਗਤ ਨੂੰ ਤੀਸਰੀ ਵਾਰੀ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਰੂਪ ਵਿੱਚ ਇਸ ਭਾਗਾ ਸਮਾਂ ਬਖਸ਼ਿਆ। ਗੁਰੂ ਸਾਹਿਬ ਨੇ ਸਾਨੂੰ ਤੁਹਾਨੂੰ ਸਭ ਨੂੰ ਮਿਲ ਕੇ ਬੈਠਣ ਦਾ ਸਮਾਂ ਮਿਲਿਆ, ਵੱਡੇ ਕਈਆਂ ਵਡਿਆਈਆਂ ਕਰਨ ਦਾ ਸੁਭਾਗਾ ਸਮਾਂ, ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਦਾਸ ਨੇ ਕੱਲ੍ਹ ਅਰਜ਼ ਕੀਤੀ ਸੀ ਕਿ 8:30 ਵਜੇ ਤੋਂ ਪਹਿਲਾਂ ਸੰਗਤ ਦਰਸ਼ਨ ਦੇਵੇ, ਤਾਂ ਜੋ ਫਿਰ ਜਲਦੀ ਇਕਾਗਰਤਾ ਬਣ ਸਕੇ। ਪਰ ਸੰਗਤ ਲੇਟ ਹੈ, ਸੰਗਤੇ ਜਿਹੜੇ ਆ ਰਹੇ ਹੋ, ਪਿਆਰ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਜਿੱਥੇ ਕਿਤੇ ਜਗ੍ਹਾ ਮਿਲਦੀ ਹੈ ਬੈਠਣ ਦਾ ਯਤਨ ਕਰੋ। ਆਵਾਜ਼ ਨਾ ਆਵੇ ਕਿਸੇ ਪਾਸਿਓਂ ਵੀ ਕਿਸੇ ਪ੍ਰਕਾਰ ਦੀ, ਪਹਿਰੇਦਾਰ ਵੀ ਇਸ਼ਾਰੇ ਨਾਲ ਮੱਥਾ ਟਿਕਾਉਣ, ਇਸ਼ਾਰੇ ਨਾਲ ਅੱਗੇ ਲੰਘਾਉਣ। ਪਹਿਰੇਦਾਰ ਵੀ ਆਵਾਜ਼ ਨਾ ਕਰਨ, ਰੌਲਾ ਨਾ ਪਾਉਣ, ਵੀ ਅੱਗੇ ਲੰਘ ਜਾਓ, ਮੱਥਾ ਟੇਕੋ, ਇੱਦਾਂ ਤਾਂ ਫਿਰ ਉਹਨਾਂ ਦੀ ਆਵਾਜ਼ ਹੀ ਬਹੁਤ ਆਏਗੀ। ਪਹਿਰੇਦਾਰ ਵੀ ਚੁੱਪ ਦਾ ਦਾਨ ਬਖਸ਼ਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਹੜੀਆਂ ਘੜੀਆਂ ਲੰਘਦੀਆਂ ਨੇ, ਉਹ ਸਮਾਂ ਉਹ ਘੜੀਆਂ ਸਫਲ ਹੋ ਰਹੀਆਂ ਨੇ ਤੇ ਪਤਾ ਹੀ ਨਾ ਲੱਗੇ ਘੰਟਾ, ਡੇਢ ਘੰਟਾ, ਦੋ ਘੰਟੇ ਕਦੋਂ ਲੰਘ ਗਏ। ਫਿਰ ਹੀ ਹੈ ਨਾ ਇਕਾਗਰਤਾ। ਸਤਸੰਗਤ ਸੌਖਾ ਜ਼ਰੀਆ ਇਸੇ ਕਰ ਗਈ ਹੈ ਕਲਯੁੱਗ ਦੇ ਸਮੇਂ ਵਿੱਚ, ਸਤਸੰਗਤ ਦੀ ਮਹਾਨਤਾ ਇਸੇ ਕਰ ਗਈ ਹੈ। ਪਿਆਰਿਓ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ। ਜਿਹੜਾ ਮਨ ਸਾਡਾ ਟਿਕਦਾ ਹੀ ਨਹੀਂ, ਦੋ ਮਿੰਟ ਵੀ ਨਹੀਂ ਲੱਗਦਾ, ਇਹ ਦੋ ਘੰਟੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੈਠੇ ਕਿੱਥੇ, ਮਨ ਜੁੜ ਜਾਂਦਾ। ਕੀਰਤਨ ਭਗਤੀ ਸਰਵੋਤਮ ਭਗਤੀ ਹੈ, ਸਭ ਨਾਲੋਂ ਉੱਤਮ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਮਨ ਜੋੜ ਕੇ, ਮਨ ਇਕਾਗਰ ਕਰਕੇ, ਤੇ ਤਨ ਨੂੰ ਪਹਿਲਾਂ ਇਕਾਗਰ ਕਰਕੇ ਸਾਵਧਾਨ ਹੋ ਕੇ ਬਹਿਣਾ ਪੈਂਦਾ, ਚੌਂਕੜਾ ਮਾਰ ਕੇ ਪੂਰਾ ਬਹਿਣਾ ਚਾਹੀਦਾ। ਕੋਈ ਲੱਤਾਂ ਵਿੱਚ ਤਕਲੀਫ ਹੋਵੇ ਉਹ ਵੱਖਰੀ ਗੱਲ ਹੈ, ਪਰ ਜਿਹੜੇ ਰੋਜ਼ ਅਭਿਆਸ ਕਰਨ ਵਾਲੇ ਨੇ ਉਹਨਾਂ ਨੂੰ ਨਹੀਂ ਔਖਾ ਲੱਗਦਾ, ਉਹ ਤੇ ਕਈ ਕਈ ਘੰਟੇ ਬੈਠ ਸਕਦੇ ਨੇ। ਤੇ ਪੰਜ ਮਿੰਟ ਦਸ ਮਿੰਟ ਰੋਜ਼ ਬੈਠਾਂਗੇ ਫਿਰ ਸੁਭਾਅ ਬਣ ਜਾਏਗਾ ਬੈਠਣ ਦਾ, ਜੇ ਕਦੇ ਬੈਠੇ ਹੀ ਨਹੀਂ ਤੇ ਫਿਰ ਔਖਾ ਹੁੰਦਾ। ਤੇ ਸਤ ਸੰਗਤ ਜੀ, ਬਾਲਟੀ ਵਿੱਚ ਪਾਣੀ ਹੋਵੇ, ਅਗਰ ਉਸ ਬਾਲਟੀ ਵਿੱਚ ਜਿਹੜਾ ਪਾਣੀ ਹੈ ਉਹਨੂੰ ਟਿਕਾਉਣਾ ਹੈ ਤੇ ਪਹਿਲਾਂ ਬਾਲਟੀ ਟਿਕਾਉਣੀ ਪੈਂਦੀ ਹੈ, ਉਦਾਂ ਟਿਕੇਗਾ ਨਹੀਂ। ਜੇ ਬਾਲਟੀ ਚੁੱਕ ਕੇ ਤੁਰੇ ਫਿਰੋ ਤੇ ਉਸ ਪਾਣੀ ਨੂੰ ਟਿਕਾਉਣਾ ਬੜਾ ਮੁਸ਼ਕਲ ਹੈ। ਉਹਦੇ ਵਿਚਲਾ ਤਰਲ ਪਦਾਰਥ ਭਾਵੇਂ ਦੁੱਧ ਹੈ ਭਾਵੇਂ ਪਾਣੀ ਹੈ, ਅਗਰ ਉਹਨੂੰ ਟਿਕਾਉਣਾ ਹੈ ਤੇ ਪਹਿਲਾਂ ਬਾਲਟੀ ਨੂੰ ਇੱਕ ਥਾਂ ਤੇ ਟਿਕਾ ਦਿਓ, ਹਿੱਲੇਗਾ ਹੌਲੀ ਹੌਲੀ ਉਸ ਪਾਣੀ ਨੇ ਦੁੱਧ ਨੇ ਟਿਕ ਜਾਣਾ। ਇਸੇ ਤਰ੍ਹਾਂ ਮਨ ਹੈ ਜਿਹੜਾ ਇਹ ਬੜਾ ਚੰਚਲ ਹੈ, ਇਹਨੂੰ ਟਿਕਾਉਣ ਵਾਸਤੇ ਪਹਿਲਾਂ ਤਨ ਨੂੰ ਟਿਕਾਉਣਾ ਪੈਂਦਾ, ਸਾਵਧਾਨੀ ਨਾਲ ਬੈਠਣਾ ਪੈਂਦਾ। ਰੋਜ਼ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਹੱਥ ਜੋੜ ਕੇ, ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੋ ਘਰਾਂ 'ਚ, ਤੇ ਜਿਵੇਂ ਫਿਰ ਹੌਲੀ ਹੌਲੀ ਬੈਠਾਂਗੇ ਸਰੀਰ ਇਕਾਗਰ ਹੋਏਗਾ, ਸਾਵਧਾਨ ਹੋਏਗਾ, ਫਿਰ ਹੌਲੀ ਹੌਲੀ ਮਨ ਵੀ ਜੁੜਨ ਲੱਗ ਜਾਏਗਾ। ਮਨ ਨੂੰ ਟਿਕਾਉਣ ਵਾਸਤੇ ਪਹਿਲਾਂ ਸਰੀਰ ਨੂੰ ਟਿਕਾਉਣਾ ਇੱਕ ਥਾਂ 'ਤੇ ਬੜਾ ਜ਼ਰੂਰੀ। ਸੋ ਸਾਧ ਸੰਗਤ ਵਿੱਚ ਜਿਹੜੇ ਅਭਿਆਸੀ ਪੁਰਸ਼ ਹਨ, ਜਿਹੜੇ ਰੋਜ਼ ਸਿਮਰਨ ਕਰਨ ਵਾਲੇ ਨੇ, ਭਜਨ ਕਰਦੇ ਨੇ ਜਿਹੜੇ, ਉਹਨਾਂ ਦੇ ਬੈਠਣ ਤੋਂ ਪਤਾ ਲੱਗਦਾ ਵੀ ਇਹ ਅਭਿਆਸ ਕਰਦਾ ਸਿਮਰਨ ਕਰਦਾ ਕਿ ਨਹੀਂ ਕਰਦਾ, ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ। ਕਈ ਕਈ ਘੰਟੇ ਗੁਜ਼ਰ ਜਾਂਦੇ ਨੇ ਚਾਅ ਨਾਲ, ਉਹ ਇਸ ਸਮੇਂ ਨੂੰ ਉਡੀਕਦੇ ਨੇ। ਕਈ ਉਹ ਵੀ ਨੇ ਜਿਨ੍ਹਾਂ ਨੇ ਘੜੀਆਂ ਹੀ ਵੇਖਦੇ ਰਹਿਣਾ ਵੀ ਸਮਾਪਤੀ ਕਦੋਂ ਹੋਏਗੀ, ਕਦੋਂ ਭੋਗ ਪਏਗਾ। ਕਈ ਅੱਗੇ ਬਹਿ ਕੇ ਫਸ ਜਾਂਦੇ ਵੀ ਅੱਗੇ ਬਹਿ ਕੇ ਨਾ ਉੱਠਣ ਜੋਗੇ ਨਾ ਹੁਣ ਜਾਣ ਜੋਗੇ, ਕਈ ਇੱਦਾਂ ਦੇ ਵੀ ਹੁੰਦੇ ਆ। ਵਾਰ ਵਾਰ ਧਿਆਨ ਉਹਨਾਂ ਦਾ ਉਸੇ ਪਾਸੇ ਰਹਿੰਦਾ, ਬੈਠੇ ਆ ਇੱਥੇ ਆ, ਸੁਰਤ ਬਿਸਤਰਿਆਂ 'ਚ ਫਿਰਦੀ ਰਹਿੰਦੀ ਹੈ, ਉਹ ਫਿਰ ਸੁੱਤੇ ਹੀ ਪਏ ਆ, ਬਿਸਤਰੇ 'ਚ ਗੈਰ ਹਾਜ਼ਰੀ ਲੱਗ ਜਾਂਦੀ ਹੈ ਉਹਨਾਂ ਦੀ। ਸੰਗਤ ਵਿੱਚ ਆ ਕੇ ਵੀ ਜਿਹੜੇ ਬਿਸਤਰਾ ਹੀ ਯਾਦ ਕਰਦੇ ਰਹਿਣ ਵੀ ਕਦੋਂ ਜਾਵਾਂਗੇ ਕਦੋਂ ਸੌਵਾਂਗੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿੰਨਾ ਉੱਤੇ ਬਖਸ਼ਿਸ਼ ਹੈ ਉਹ ਤਨ ਦੇ ਨਾਲ ਨਾਲ ਮਨ ਦੀ ਹਾਜ਼ਰੀ ਵੀ ਲਵਾਉਂਦੇ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਕਤ ਪਹਿਰੇ ਤੇ ਸੇਵਾਦਾਰ ਸਨ ਚਾਰ, ਨੇੜੇ ਨਾਟਕ ਹੋ ਰਿਹਾ ਸੀ ਜਿਵੇਂ ਅੱਜ ਕੱਲ੍ਹ ਸਰਕਸਾਂ ਹੁੰਦੀਆਂ ਨੇ, ਸਿਨੇਮੇ ਬਣ ਗਏ ਨੇ, ਬੜੇ ਲੋਕ ਮਨੋਰੰਜਨ ਦੇ ਸਾਧਨ ਬਣਾਈ ਫਿਰਦੇ ਨੇ। ਮਨੋਰੰਜਨ ਮਨ ਨੂੰ ਖੁਸ਼ ਕਰਨ ਦੇ ਤਰੀਕੇ ਨੇ, ਪਰ ਐਸੇ ਮਨੋਰੰਜਨ ਮਾੜੇ ਨੇ, ਲਾਂਤਾ ਨੇ, ਜਿਹੜੇ ਸਾਨੂੰ ਹੋਰ ਹੀ ਪਾਸੇ ਤੋਰ ਰਹੇ ਨੇ, ਸਾਨੂੰ ਸਾਡੇ ਕਲਚਰ ਨਾਲੋਂ ਵਿਰਸੇ ਨਾਲੋਂ ਤੋੜ ਰਹੇ ਨੇ। ਲੋਕ ਅੱਜ ਵੇਖਦੇ ਨੇ ਜਿੱਦਾਂ ਦੇ ਟੈਲੀਵਿਜ਼ਨਾਂ ਵਿੱਚ ਉਦਾਂ ਦੇ ਪਹਿਰਾਵੇ ਪਾ ਲੈਂਦੇ ਨੇ, ਇਹ ਕਹਿੰਦੇ ਨੇ ਐਕਟਰ ਵਾਲਾ ਬਾਣਾ ਤੇ ਸਾਨੂੰ ਚੰਗਾ ਲੱਗਦਾ, ਗੁਰੂ ਗੋਬਿੰਦ ਸਿੰਘ ਵਾਲਾ ਬਾਣਾ ਚੰਗਾ ਨਹੀਂ ਲੱਗਦਾ। ਜੇ ਘਸੀ ਜੀ ਪੈਂਟ ਪਾ ਲਈ ਕਿਸੇ ਐਕਟਰ ਨੇ, ਸਾਡੇ ਮੁੰਡਿਆਂ ਨੇ ਵੀ ਘਸੀਆਂ ਹੀ ਪਾ ਲਈਆਂ ਉਵੇਂ ਹੀ, ਫਿਰ ਉਹਨਾਂ ਨੇ ਪਾਟੀਆਂ ਪੈਂਟਾਂ ਗੋਡਿਆਂ ਕੋਲੋਂ ਪਾਣੀਆਂ ਸ਼ੁਰੂ ਕਰ ਦਿੱਤੀਆਂ, ਸਾਡੇ ਮੁੰਡਿਆਂ ਨੇ ਵੀ ਉਵੇਂ ਹੀ ਪਾ ਲਈਆਂ। ਇੱਕ ਆਇਆ ਸਾਡੇ ਕੋਲ, ਮੈਂ ਕਿਹਾ ਇਹ ਘਸੀ ਪੈਂਟ ਵਿਚਾਰਾ ਗਰੀਬ ਆ, ਮੈਨੂੰ ਕਹਿੰਦਾ ਗਰੀਬ ਨਹੀਂ ਸਿੰਘ ਸਾਡਾ, ਕਹਿੰਦਾ ਇਹ ਗਰੀਬ ਨਹੀਂ ਜੀ, ਇਹ ਰਿਵਾਜ਼ ਆ ਘਸੀਆਂ ਪੈਂਟਾਂ ਪਾਉਣ ਦਾ। ਲੋਕ ਪਹਿਲੇ ਸਮਿਆਂ 'ਚ ਗਰੀਬੀ ਹੁੰਦੀ ਸੀ ਨਾ, ਤੇ ਉਹ ਟਾਕੀਆਂ ਲੱਗੀਆਂ ਪੁਰਾਣੇ ਕੱਪੜੇ, ਇੱਦਾਂ ਲੱਗਦਾ ਸੀ ਵੀ ਕਿੱਡਾ ਗਰੀਬ ਆ, ਤੇ ਅੱਜ ਕੱਲ੍ਹ ਉਹ ਫੈਸ਼ਨ ਬਣ ਗਿਆ, ਉਹ ਗਰੀਬੀ ਦਾ ਵੀ ਫੈਸ਼ਨ ਬਣ ਗਿਆ ਵੀ ਘਸੀਆਂ ਪੈਂਟਾਂ, ਫਿਰ ਪਾਟੀਆਂ ਦਾ ਰਿਵਾਜ ਚੱਲ ਪਿਆ। ਜਿੱਦਾਂ ਦੇ ਐਕਟਰ ਕਰਦੇ ਆ ਉਦਾਂ ਦੇ ਫਿਰ ਸਾਡੇ ਮੁੰਡੇ, ਉਹਨਾਂ ਨੇ ਇੱਕ ਮੁਰਗੀ ਪਾਉਣੀ, ਇਹਨਾਂ ਨੇ ਦੋ ਪਾ ਲੈਣੀਆਂ। ਤੇ ਸਤ ਸੰਗਤ ਜੀ ਧਿਆਨ ਲੈਣਾ, ਹੁਣ ਜਿੱਦਾਂ ਦਾ ਮਨੋਰੰਜਨ ਭਾਵ ਤਰੀਕੇ ਨੇ, ਸਿਨੇਮੇ ਨੇ, ਉਹੋ ਜਿਹੇ ਹਿਸਾਬ ਨਾਲ ਇਹ ਪਹਿਰਾਵੇ ਪਾ ਰਹੇ ਨੇ, ਪਰ ਵਿਰਲਾ ਜਿਹੜਾ ਆਖਦਾ ਸੱਚੇ ਪਾਤਸ਼ਾਹ ਅਸੀਂ ਤੁਹਾਡਾ ਬਾਣਾ ਪਾਣਾ ਜਿਹੜਾ ਤੁਸੀਂ ਪਵਾਇਆ, ਉਹ ਬਾਣਾ ਅੱਜ ਸਾਨੂੰ ਪਸੰਦ ਨਹੀਂ, ਗੁਰੂ ਸਾਹਿਬ ਦਾ ਬਾਣਾ ਸਾਨੂੰ ਚੰਗਾ ਨਹੀਂ ਲੱਗਦਾ। ਇੱਥੇ ਕੱਲ੍ਹ ਮੈਂ ਕਿਸੇ ਪਿੰਡ ਵਿੱਚ ਗਿਆ ਸਾਂ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਇੱਥੇ 6-7 ਨੌਜਵਾਨ ਕੇਸਾ ਧਾਰੀ ਨੇ, ਬਾਕੀ ਇੱਕ ਵੀ ਨਹੀਂ, ਸਾਰੇ ਪਿੰਡ 7 ਨੌਜਵਾਨ, ਨਹੀਂ ਤੇ ਸਾਰੇ ਹੀ ਵਿਗੜ ਗਿਆ ਕੰਮ, ਰੀਸਮ ਰੀਸੀ ਭੇਡ ਚਾਲ। ਪਰ ਵਿਰਲੇ ਗੁਰੂ ਕੇ ਸਿੱਖ ਨੇ, ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਪੰਜ ਪਿਆਰਿਆਂ ਨੂੰ ਸਟੇਜ ਤੇ ਲਿਆਈ ਦਾ ਹੀ ਇਸੇ ਕਰਕੇ ਹੈ ਕਿ ਕੋਈ ਗੁਰੂ ਕਾ ਸਿੱਖ ਆਖੇ ਮੈਂ ਇਹੋ ਜਿਹਾ ਬਾਣਾ ਪਾਉਣਾ,
ਮੈਂ ਵੀ ਇਹੋ ਜਿਹਾ ਸਿੰਘ ਸੱਜਣਾ ਹੈ ਤੇ ਯਾਦ ਰੱਖਣਾ ਗੁਰੂ ਪਿਆਰਿਓ ਪਹਿਰਾਵੇ ਜਿੰਨੇ ਮਰਜ਼ੀ ਦੁਨੀਆਂ ਵਿੱਚ ਆ ਜਾਣ ਪਰ ਜਿੰਨੇ ਗੁਰੂ ਕੇ ਸਿੰਘ ਪੰਜ ਪਿਆਰੇ ਫੱਬਦੇ ਨੇ ਇੰਨੀ ਫੱਬ ਨਹੀਂ ਕਿਸੇ ਜਿਹੜਾ ਮਰਜ਼ੀ ਪਹਿਰਾਵਾ ਪਵਾਓ ਮਹਿੰਗੇ ਤੋਂ ਮਹਿੰਗਾ ਸੂਟ ਪਵਾਓ ਭਾਵੇਂ 50,000 ਦਾ ਕੋਟ ਪੈਂਟ ਪਵਾ ਕੇ ਪੰਜ ਪਿਆਰਿਆਂ ਸਾਹਮਣੇ ਬਰਾਬਰ ਲਿਆ ਕੇ ਖੜਾਉਣਾ ਫੱਬਦਾ ਗੁਰੂ ਕਾ ਸਿੰਘ ਹੀ ਇਹ ਗੁਰੂ ਦਾ ਬਾਣਾ ਹੀ ਇਹੋ ਜਿਹਾ ਮਹਾਰਾਜ ਦੇ ਕੇ ਗਏ ਨੇ ਤੇ ਇਹੋ ਜਿਹਾ ਬਾਣਾ ਜਿਹੜਾ ਮੁੜ ਕੇ ਬਦਲਣਾ ਹੀ ਨਹੀਂ ਪਿਆ ਇਹ ਰਿਵਾਜ ਬਦਲੇ ਹੀ ਨਹੀਂ 80 ਵਾਲੇ ਕੱਪੜੇ ਅੱਜ ਨਹੀਂ ਪੈਂਦੇ ਅੱਜ ਤੋਂ 50 ਸਾਲ ਪਹਿਲਾਂ ਵਾਲੇ ਕੱਪੜੇ ਅੱਜ ਨਹੀਂ ਪੈਣੇ ਉਦੋਂ ਪਹਿਰਾਵੇ ਹੋਰ ਸਨ ਅੱਜ ਹੋਰ ਨੇ ਜਿਹੜੇ ਅੱਜ ਨੇ 20 ਸਾਲ ਬਾਅਦ ਬਦਲਣੇ ਪੈਣਗੇ ਪਰ ਗੁਰੂ ਕਾ ਬਾਣਾ ਜਿਹੜਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਬਾਣਾ ਪਵਾਇਓ ਅੱਜ ਵੀ ਕਾਇਮ ਹੈ ਉਸੇ ਤਰ੍ਹਾਂ ਤੇ ਵਿਦੇਸ਼ਾਂ 'ਚ ਵੇਖਿਆ ਵਿਦੇਸ਼ਾਂ ਵਿੱਚ ਬੜੇ ਸਿੰਘ ਚੜ੍ਹਦੀ ਕਲਾ ਵਾਲੇ ਨੇ ਕਈ ਸਿੰਘ ਘਰਾਂ ਦੇ ਵਿੱਚ ਹੀ ਬਾਣਾ ਗੁਰੂ ਕਾ ਪਾ ਕੇ ਰੱਖਦੇ ਨੇ ਕਮਰ ਕੱਸਾ ਲੱਗਿਆ ਹੁੰਦਾ ਚੋਲਾ ਵੀ ਪਾਇਆ ਹੁੰਦਾ ਸ੍ਰੀ ਸਾਹਿਬ ਪਾਈ ਹੁੰਦੀ ਹੈ ਗੋਲ ਦਸਤਾਰਾ ਵੀ ਹੈ ਤੇ ਪੜ੍ਹਦੇ ਵੀ ਨੇ ਬੜੇ ਨੌਜਵਾਨ ਉੱਥੋਂ ਦੇ ਜੰਮਪਲ ਤੁਹਾਡੇ 'ਚੋਂ ਬੜੇ ਵਿਦੇਸ਼ਾਂ 'ਚ ਜਾਣ ਵਾਲੇ ਨੇ ਜੇ ਨਹੀਂ ਜਾਂਦੇ ਤੇ ਉੱਥੋਂ ਬਾਰੇ ਪਤਾ ਤੇ ਹੈ ਵੀ ਉੱਥੇ ਜਿਹੜੇ ਬੱਚੇ ਨੇ ਉਹ ਚੜ੍ਹਦੀ ਕਲਾ ਵਾਲੇ ਨੇ ਭਾਵੇਂ ਉੱਥੋਂ ਦੇ ਬੋਰਨ ਹਨ ਉੱਥੋਂ ਉਹ ਬੱਚੇ ਪੈਦਾ ਹੋਏ ਨੇ ਪਰ ਸਿੱਖੀ ਵਿੱਚ ਉਹ ਬੜੇ ਕਾਇਮ ਨੇ ਚੜ੍ਹਦੀ ਕਲਾ ਵਿੱਚ ਨੇ ਤੇ ਘਰਾਂ ਵਿੱਚ ਵੀ ਉਹ ਬਾਣੇ ਪਾ ਕੇ ਰੱਖਦੇ ਨੇ ਇੰਨੇ ਨੌਜਵਾਨ ਚੋਲਿਆਂ ਵਾਲੇ ਅੱਜ ਸਾਡੇ ਨਹੀਂ ਲੱਭਦੇ ਜਿੰਨੇ ਉੱਥੇ ਚਾਅ ਹੈ ਉਹਨਾਂ ਨੂੰ ਗੁਰੂ ਕਾ ਬਾਣਾ ਪਾਉਣ ਦਾ ਤੇ ਸਾਡੇ ਵਾਲੇ ਜਿਹੜੇ ਆ ਇਹਨਾਂ ਨੂੰ ਤੇ ਫੈਸ਼ਨ ਆ ਵੀ ਗੋਰਿਆਂ ਵਾਲੇ ਕੱਪੜੇ ਪਾਉਣੇ ਨੇ ਪਰ ਉੱਥੇ ਜਿਹੜੇ ਜੰਮੇ ਨੇ ਉਹ ਬੱਚੇ ਸਿੱਖੀ ਧਾਰਨ ਕਰ ਰਹੇ ਨੇ ਤੇ ਅਸੀਂ ਆਖਦੇ ਹਾਂ ਗੋਰੇ ਆਏ ਜੀ ਸਾਡਾ ਇੰਨਾ ਕੁਝ ਲੁੱਟ ਕੇ ਲੈ ਗਏ ਆ ਲੁੱਟ ਕੇ ਲੈ ਗਏ ਆ ਲੁੱਟ ਕੇ ਲੈ ਗਏ ਇਹ ਨਾ ਹੋਵੇ ਸਾਡੀ ਸਿੱਖੀ ਵੀ ਉਹ ਲੈ ਜਾਣ ਉਹ ਗੋਰੇ ਬੱਚੇ ਜਿਹੜੇ ਹੌਲੀ ਹੌਲੀ ਉਹ ਵੀ ਬਣਦੇ ਜਾਂਦੇ ਨੇ ਸਿੱਖ ਜਿਹੜਾ ਜਾਣੂ ਹੋ ਜਾਵੇ ਸਿੱਖੀ ਤੋਂ ਅੰਗਰੇਜ਼ ਉਹ ਫਿਰ ਸਿੱਖੀ ਜ਼ਰੂਰ ਧਾਰਨ ਕਰਦਾ ਪਰ ਉਹ ਗੱਲ ਵੱਖ ਹੈ ਵੀ ਅਸੀਂ ਉਹਨਾਂ ਨੂੰ ਜਾਣੂ ਕਰਾ ਹੀ ਨਹੀਂ ਸਕੇ ਅਸੀਂ ਆਪ ਹੀ ਸਿੱਖ ਨਹੀਂ ਬਣੇ ਅਸੀਂ ਕਿਸੇ ਨੂੰ ਕੀ ਬਣਾਉਣਾ ਅਸੀਂ ਖੁਦ ਆਪ ਨਹੀਂ ਜੁੜੇ ਅਸੀਂ ਕਿਸੇ ਨੂੰ ਕੀ ਜੋੜਨਾ ਤੇ ਅੱਜ ਕੱਲ੍ਹ ਮਨੋਰੰਜਨ ਦੇ ਸਾਧਨ ਨੇ ਲੋਕਾਂ ਦੇ ਹੱਸਣ ਵਾਸਤੇ ਵੀ ਲੋਕਾਂ ਨੂੰ ਅੱਜ ਚਾਹੀਦੇ ਨੇ ਨਾਟਕ ਜਿਹਦੇ 'ਚ ਹਾਸਾ ਹੋਵੇ ਕਿਉਂਕਿ ਸਾਡੀ ਜ਼ਿੰਦਗੀ 'ਚੋਂ ਹਾਸੇ ਉੱਡ ਗਏ ਨੇ ਰੋਣਾ ਹੀ ਰਹਿ ਗਿਆ ਸਾਡੇ ਪੱਲੇ ਜਿੱਧਰ ਮਰਜ਼ੀ ਵੇਖੋ ਕੋਈ ਅੱਖਾਂ ਤੋਂ ਰੋ ਕੇ ਵਿਖਾ ਦਿੰਦਾ ਕਈ ਅੰਦਰੇ ਰੋਈ ਜਾਂਦੇ ਨੇ ਰੋਂਦੇ ਇੱਥੇ ਸਾਰੇ ਹੀ ਨੇ ਜੋ ਜੋ ਦੀਸਾ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕਾ ਦਾਸ ਹਾਸਾ ਸਾਡੀ ਜ਼ਿੰਦਗੀ 'ਚੋਂ ਗਾਇਬ ਹੋ ਰਿਹਾ ਹਾਸਾ ਰਿਹਾ ਹੀ ਨਹੀਂ ਸਾਡੇ ਪੱਲੇ ਹੱਸਣ ਵਾਸਤੇ ਵੀ ਨਾਟਕ ਚੇਟਕ ਚਾਹੀਦੇ ਨੇ ਕੁਛ ਨਾ ਕੁਛ ਮਨੋਰੰਜਨ ਮਨ ਦਾ ਲੱਗਣਾ ਖੁਸ਼ੀ ਚਾਹੀਦੀ ਉਹਦੇ ਵਾਸਤੇ ਵੀ ਲੋਕ ਟਿਕਟਾਂ ਲੈ ਕੇ ਹੱਸਦੇ ਨੇ ਜਾ ਕੇ ਪੈਸੇ ਖਰਚ ਕਰਕੇ ਹੱਸਿਆ ਜਾਂਦਾ ਤੇ ਗੁਰਮੁਖੋ ਜਿੰਨੇ ਵੱਡੇ ਨੇ ਓਨੀ ਚਿੰਤਾ ਵੀ ਜ਼ਿਆਦਾ ਗੁਰੂ ਸਾਹਿਬ ਦਾ ਫੈਸਲਾ ਹੈ ਵੱਡੇ ਵੱਡੇ ਜੋ ਦੀਸੈ ਲੋਕ ਤਿੰਨਕੋ ਵਿਆਪਾ ਚਿੰਤਾ ਰੋਗ ਕਹਿੰਦੇ ਇਹ ਨਾ ਵੇਖ ਆ ਬੜਾ ਅਮੀਰ ਹੈ ਤੇ ਬੜਾ ਵੱਡਾ ਹੈ ਗਰੀਬ ਛੱਪਰੀ ਵਿੱਚ ਸੁੱਖ ਦੀ ਨੀਂਦ ਸੌਂ ਜਾਂਦਾ ਜ਼ਿਆਦਾ ਪੈਸੇ ਵਾਲੇ ਨੂੰ ਅਸਲ ਵੱਟੀਆਂ ਲੱਗੀਆਂ ਰਹਿੰਦੀਆਂ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਗੋਲੀਆਂ ਚਾਹੀਦੀਆਂ ਨੇ ਸੌਣ ਵਾਸਤੇ ਜ਼ਿਆਦਾ ਪੈਸਾ ਕਮਾਉਣਾ ਓਨਾ ਔਖਾ ਨਹੀਂ ਜਿੰਨਾ ਇਹਨੂੰ ਸਾਂਭਣਾ ਔਖਾ ਤੇ ਗੁਰਮੁਖੋ ਜਿੰਨੇ ਵੱਡੇ ਨੇ ਓਨੀ ਉਹਨਾਂ ਨੂੰ ਚਿੰਤਾ ਵੀ ਜ਼ਿਆਦਾ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ 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 ਤੇਰਾ ਨੂੰ ਚਿੰਤਾ ਵਾਲਾ ਰੋਗ ਲੱਗਿਆ ਜਿਹੜਾ ਵੀ ਦਿਸਦਾ ਉਹ ਰੋਗੀ
ਜੋ ਜੋ ਦਿਸਦਾ ਹੈ ਸੋਈ ਸੋਈ ਰੋਗੀ ਮੇਰਾ ਸਤਿਗੁਰ ਜੋਗੀ ਜੋ ਜੋ ਦਿਸਦਾ ਹੈ ਸੋਈ ਸੋਈ ਰੋਗੀ ਮੇਰਾ ਸਤਿਗੁਰ ਪਿਆਰਾ ਲੋਕ
ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜਿਹਨੂੰ ਵੀ ਵੇਖਨੇ ਆ ਰੋਗਾਂ ਵਿੱਚ ਗ੍ਰਸੇ ਹੋਏ ਨੇ ਤੇ ਸੁੱਖ ਹੈ ਕਿੱਥੇ ਜਿੱਥੇ ਵਰਜੀ ਫਿਰ ਕੇ ਵੇਖ ਲਈਏ ਸੁੱਖ ਕਿਤੇ ਨਾ ਮਿਲਦਾ ਨੀ ਜਿੰਦੜੀਏ ਸੁੱਖ ਸਤਿਗੁਰ ਦੇ ਚਰਣੀ ਕਿਤੇ ਨਾ ਮਿਲਦਾ ਨੀ ਜਿੰਦੜੀਏ ਸੁੱਖ ਸਤਿਗੁਰ ਦੇ ਚਰਣੀ
ਸੁਖ ਸਤਿਗੁਰ ਦੇ ਚਰਨੀ ਮਿਲਦਾ ਸੁਖ ਸਤਿਗੁਰ ਦੇ ਚਰਨੀ 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 ਸੁਖ ਕਿਤੋ ਨਾ ਮਿਲਦਾ ਜੀ ਜਿੰਦੜੀਏ ਸੁਖ ਸਤਿਗੁਰ ਦੇ ਚਰਨੀ ਸੁਖ ਕਿਤੋ ਨਾ ਮਿਲਦਾ ਜੀ ਪਿਆਰੋ ਸੁਖ ਸਤਿਗੁਰ ਦੇ ਚਰਨੀ ਸੁਖ ਕਿਤੋ ਨਾ ਮਿਲਦਾ ਜੀ ਪਿਆਰੋ ਸੁਖ ਸਤਿਗੁਰ ਦੇ ਚਰਨੀ ਸੁਖ ਕਿਤੋ ਨਾ ਮਿਲਦਾ ਜੀ ਪਿਆਰੋ ਸੁਖ ਸਤਿਗੁਰ ਦੇ ਚਰਨੀ
ਪ੍ਰਭ ਕੀ ਸ਼ਰਨ ਵਿਚਾਰੋ ਜਿਹ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰ ਧਾਰੋ ਗੁਰੂ ਦੀ ਸ਼ਰਨ ਵਿੱਚ ਅਸਲੀ ਸੁਖ ਹੈ ਜਿੱਥੇ ਮਰਜ਼ੀ ਫਿਰ ਕੇ ਵੇਖ ਲਈਏ ਕਿਤੋਂ ਮਨ ਦੀ ਸ਼ਾਂਤੀ ਨਹੀਂ ਮਿਲੇਗੀ ਜਿੰਨੇ ਵੱਡੇ ਲੋਕ ਹਨ ਓਨੇ ਰੋਗੀ ਵੀ ਜ਼ਿਆਦਾ ਨੇ ਅਸ਼ਾਂਤੀ ਵੀ ਓਨੀ ਹੀ ਜ਼ਿਆਦਾ ਹੈ ਕੋਈ ਗਰੀਬ ਬੰਦਾ ਬਸ ਚੜ੍ਹਦਾ ਜਿੱਥੇ ਮਰਜ਼ੀ ਜਾਏ ਜਿੱਥੇ ਮਰਜ਼ੀ ਉਤਰੇ ਜਿੱਥੇ ਮਰਜ਼ੀ ਸੌਵੇਂ ਅਮੀਰ ਬੰਦੇ ਨੂੰ ਫਿਕਰ ਲੱਗਿਆ ਰਹਿੰਦਾ ਕਈ ਕਈ ਬੋਡੀ ਗਾਰਡ ਰੱਖੇ ਹੁੰਦੇ ਭਾਵੇਂ ਕਿ ਉਹ ਬੋਡੀ ਦੇ ਗਾਰਡ ਹੀ ਹਨ ਸਵਾਸਾਂ ਦੇ ਨਹੀਂ ਉਹ ਬੋਡੀ ਵੀ ਉੱਥੇ ਪਈ ਰਹਿਣੀ ਹੈ ਤੇ ਉਹ ਗਾਰਡ ਵੀ ਉੱਥੇ ਖਲੋਤੇ ਰਹਿਣੇ ਨੇ ਪ੍ਰਾਣ ਪੰਖੇਰੂ ਤੇ ਉੱਡ ਜਾਣੇ ਨੇ ਇਹਦੇ ਰੱਖਿਅਕ ਨਹੀਂ ਉਹ ਹੋ ਸਕਦੇ ਉਹ ਸਰੀਰ ਨੂੰ ਹੀ ਰੱਖਣ ਵਾਲੇ ਨੇ ਬੜੇ ਆਏ ਨੇ ਬੜੇ ਬੜੇ ਲੋਕ ਤੁਸੀਂ ਵੇਖੇ ਆ ਸਰੀਰ ਵੀ ਕੋਲ ਪਿਆ ਹੁੰਦਾ ਹੈ ਤੇ ਰੱਖਿਅਕ ਵੀ ਕੋਲ ਹੀ ਖਲੋਤੇ ਹੁੰਦੇ ਨੇ ਪਰ ਜਦੋਂ ਉਹਦਾ ਸੁਨੇਹਾ ਆ ਜਾਵੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਕਹਿੰਦੇ ਸੱਦ ਲਿਆ ਫਿਰ ਜਾਣਾ ਹੀ ਪੈਣਾ ਆਏ ਵੀ ਆਪੇ ਨੀ ਆਏ ਵੀ ਕੱਲੇ ਹੋਏ ਆ ਘੱਲੇ ਹੋਏ ਅਸੀਂ ਆਏ ਹਾਂ ਤੇ ਸੱਦ ਲਿਆ ਉਹਨੇ ਤੇ ਫਿਰ ਜਾਣਾ ਹੀ ਪੈਣਾ ਫਿਰ ਨਹੀਂ ਕੋਈ ਰਾਖੀ ਕਰ ਸਕਦਾ ਇਹ ਤੇ ਆ ਜਾਣਾ ਸਮਾਂ ਤੇ ਧਿਆਨ ਦੇਣਾ ਗਰੀਬ ਬੰਦਾ ਜਿੱਥੇ ਮਰਜ਼ੀ ਸੌਵੇ ਜਿੱਥੇ ਮਰਜ਼ੀ ਬੈਠੇ ਅਮੀਰ ਨੇ ਉਹਨਾਂ ਨੂੰ ਗਰੀਬਾਂ ਦੀਆਂ ਰੇਹੜੀਆਂ ਵੀ ਉਹ ਵੀ ਚੁਕਾ ਦਿੰਦੇ ਨੇ ਇੱਥੋਂ ਮੰਤਰੀ ਜੀ ਨੇ ਲੰਘਣਾ ਉਹਨਾਂ ਨੂੰ ਸੇਬ ਵੀ ਬੰਬ ਦਿਸਦੇ ਆ ਇੱਧਰੋਂ ਵੀ ਗੋਲੀ ਨਾ ਜੇ ਇੱਧਰੋਂ ਵੀ ਗੋਲੀ ਨਾ ਜੇ ਜਿੰਨੇ ਵੱਡੇ ਓਨੀ ਚਿੰਤਾ ਵੀ ਜ਼ਿਆਦਾ ਤਕਲੀਫ ਵੀ ਓਨੀ ਜ਼ਿਆਦਾ ਅਸ਼ਾਂਤੀ ਵੀ ਓਨੀ ਹੀ ਜ਼ਿਆਦਾ ਤੇ ਮਨ ਸ਼ਾਂਤ ਰਹਿ ਸਕਦਾ ਸਿਮਰਨ ਕਰਕੇ ਭਜਨ ਕਰਕੇ ਅਮੀਰੀ ਆ ਜਾਵੇ ਜੇ ਭਜਨ ਨਾਲ ਹੋਏਗਾ ਤੇ ਸਿਮਰਨ ਕੋਲ ਹੋਏਗਾ ਤੇ ਮਨ ਦੀ ਸ਼ਾਂਤੀ ਵੀ ਹੋਏਗੀ ਆਨੰਦ ਵੀ ਹੋਏਗਾ ਆਨੰਦ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਆ ਗੁਰਮੁਖੋ। ਪੈਸੇ ਨਾਲ ਬੈੱਡ ਖਰੀਦਿਆ ਜਾ ਸਕਦਾ, ਪੈਸੇ ਨਾਲ ਚੰਗਾ ਘਰ ਖਰੀਦਿਆ ਜਾ ਸਕਦਾ, ਬੈੱਡ ਖਰੀਦਿਆ ਜਾ ਸਕਦਾ, ਸੋਹਣੇ ਮਖਮਲੀ ਬਿਸਤਰ ਖਰੀਦੇ ਜਾ ਸਕਦੇ ਹਨ, ਪਰ ਪੈਸੇ ਨਾਲ ਸੁੱਖ ਦੀ ਨੀਂਦ ਨਹੀਂ ਖਰੀਦੀ ਜਾ ਸਕਦੀ। ਉਹ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮਨ ਸ਼ਾਂਤ ਹੋਏਗਾ, ਫਿਰ ਹੀ ਗੱਲ ਬਣੇਗੀ। ਤੇ ਚੜ੍ਹਦੀ ਕਲਾ ਨਾਮ ਜਪਣ ਵਾਲਿਆਂ ਕੋਲ ਹੈ, ਸੁੱਖ ਦੁਨੀਆਂ 'ਚ ਸਾਰਿਆਂ ਕੋਲ ਨੇ। ਬੜੇ ਲੋਕ ਸੁਖੀ ਨੇ, ਪੈਸਾ ਸੁੱਖ ਦਿੰਦਾ ਹੈ, ਪਰ ਚੜ੍ਹਦੀ ਕਲਾ ਨਾਮ ਨਾਲ ਹੀ ਆਉਂਦੀ ਹੈ। ਤੇ ਸਿੰਘ ਚੜ੍ਹਦੀ ਕਲਾ ਵਾਲਾ ਹੀ ਹੋਣਾ ਚਾਹੀਦਾ। ਦਫਾਂਗੀ ਨਹੀਂ ਚੰਗੇ ਲੱਗਦੇ, ਭੇਖੀ ਨਹੀਂ ਪਖੰਡੀ ਨਹੀਂ ਚੰਗੇ ਲੱਗਦੇ, ਸਿੰਘ ਹੋਵੇ ਤੇ ਚੜ੍ਹਦੀ ਕਲਾ ਵਾਲਾ ਹੀ ਹੋਵੇ। ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਨਿਸ਼ਾਨੀ ਵੱਖਰੇ ਨੇ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤੇ ਉਹ ਵੀ ਹਨ ਪਖੰਡੀ ਸਿੱਖ, ਸ੍ਰੀ ਸਾਹਿਬ ਵੀ ਪਾਈ ਹੈ, ਕਬਰ ਤੇ ਵੀ ਮੱਥਾ ਜ਼ਰੂਰ ਟੇਕਣਾ। ਸ੍ਰੀ ਸਾਹਿਬ ਵੀ ਪਾਈ ਹੈ, ਜਠੇਰੇ ਮੰਨਣੇ ਨਹੀਂ ਛੱਡਣੇ। ਸ੍ਰੀ ਸਾਹਿਬ ਵੀ ਪਾਈ ਹੋਈ ਹੈ, ਬਾਬੇ ਦਾ ਧਾਗਾ ਵੀ ਨਾਲ ਗੁੱਟ ਤੇ ਬੰਨਿਆ ਹੋਇਆ। ਸ੍ਰੀ ਸਾਹਿਬ ਵੀ ਪਾਈ ਹੋਈ ਹੈ, ਬਾਬੇ ਤੋਂ ਪਾਣੀ 'ਚ ਫੂਕ ਮਰਵਾ ਕੇ ਉਹਦਾ ਜੂਠਾ ਪਾਣੀ ਵੀ ਜ਼ਰੂਰ ਪੀਣਾ। ਇਹੋ ਜਿਹੇ ਪਖੰਡੀ ਸਿੱਖ ਨੇ। ਦੋ ਉਹ ਨਾਲੇ ਮੱਥਾ ਵੀ ਟੇਕੀ ਜਾਂਦੇ ਨੇ, ਨਾਲੇ ਅੰਮ੍ਰਿਤ ਵੀ ਛਕਿਆ ਹੋਇਆ, ਤੇ ਨਾਲੇ ਸਾਰੇ ਥਾਵਾਂ ਤੇ ਦਰ ਦਰ ਤੇ ਭਟਕਦੇ ਵੀ ਫਿਰਦੇ ਨੇ। ਸਿੰਘ ਹੋਵੇ ਤੇ ਚੜ੍ਹਦੀ ਕਲਾ ਵਾਲਾ ਹੋਵੇ, ਸਤਿਕਾਰ ਸਭ ਦਾ ਕਰੇ। ਇਹਦਾ ਭਾਵ ਇਹ ਨਹੀਂ ਕਿ ਦੇਵੀ ਦੇਵਤਿਆਂ ਨੂੰ ਸਭ ਨੂੰ ਨਿੰਦੀ ਜਾਏ, ਕੋਈ ਰਾਮ ਨਹੀਂ, ਕੋਈ ਕ੍ਰਿਸ਼ਨ ਨਹੀਂ, ਕੋਈ ਮੁਹੰਮਦ ਨਹੀਂ, ਕੋਈ ਈਸਾ ਨਹੀਂ, ਅਸੀਂ ਹਾਂ ਤੇ ਸਾਡੇ ਗੁਰੂ ਗੋਬਿੰਦ ਸਿੰਘ। ਇਹ ਵੀ ਨਹੀਂ ਗੱਲ। ਜੇ ਅੰਮ੍ਰਿਤਧਾਰੀ ਹੈ ਠੀਕ ਹੈ, ਸਾਰੇ ਧਰਮ ਸਤਿਕਾਰ ਕਰਨ ਯੋਗ ਨੇ, ਪਰ ਆਪਣੀ ਬਾਣੀ ਪੜ੍ਹੇ, ਨਿਤਨੇਮ ਕਰੇ, ਸਭ ਚੰਗੇ ਨੇ, ਆਪਣੇ ਸਤਿਗੁਰ ਤੇ ਭਰੋਸਾ ਰੱਖੇ, ਸ਼ਰਧਾ ਰੱਖੇ, ਤੇ ਨਹੀਂ ਕਿਸੇ ਨੇ ਧਾਗਾ ਪਵਾ ਤਾ ਉਹ ਵੀ ਪਾ ਲਿਆ, ਕਿਸੇ ਨੇ ਕਿਸੇ ਵਹਿਮ ਚ ਪਾ ਤਾ ਉਸੇ ਵਹਿਮ ਚ ਪੈ ਗਿਆ। ਨਹੀਂ ਭਾਈ, ਚੜ੍ਹਦੀ ਕਲਾ ਵਾਲੇ ਸਿੰਘ ਬਣਨਾ ਚਾਹੀਦਾ। ਤੇ ਚੜ੍ਹਦੀ ਕਲਾ ਇਕੱਲੀ ਸ੍ਰੀ ਸਾਹਿਬ ਪਾਉਣ ਨਾਲ ਨਹੀਂ ਆਉਂਦੀ, ਚੜ੍ਹਦੀ ਕਲਾ ਬਾਣੀ ਪੜ੍ਹਨ ਨਾਲ ਆਉਂਦੀ ਹੈ, ਚੜ੍ਹਦੀ ਕਲਾ ਨਿਤਨੇਮ ਕਰਨ ਨਾਲ ਆਉਂਦੀ ਹੈ, ਚੜ੍ਹਦੀ ਕਲਾ ਸਿਮਰਨ ਕਰਨ ਨਾਲ ਆਉਂਦੀ ਹੈ, ਮਨ ਦੀ ਮਜ਼ਬੂਤੀ। ਜੇ ਮਨ ਮਜ਼ਬੂਤ ਹੀ ਨਹੀਂ ਹੋਏਗਾ, ਜੇ ਸਰੀਰ ਨੂੰ ਤਾਕਤ ਨਹੀਂ ਮਿਲੀ ਤੇ ਸਰੀਰ ਡਿੱਗਦਾ ਫਿਰੇਗਾ। ਇਹਨੂੰ ਸਹਾਰੇ ਦੀ ਲੋੜ ਹੈ। ਹੁਣ ਸਰੀਰ ਨੂੰ ਤਾਕਤ ਨਾ ਦਿਓ, 15 ਦਿਨਾਂ ਬਾਅਦ ਖੁੰਡੀ ਫੜ ਕੇ ਤੁਰਨ ਲੱਗ ਜਾਂਗੇ ਬੁੱਢਿਆਂ ਵਾਂਗੂ। ਸਰੀਰ ਨੂੰ ਤਾਕਤ ਨਹੀਂ ਮਿਲੀ ਤੇ ਸਰੀਰ ਡੋਲਣ ਲੱਗ ਪਿਆ। ਮਨ ਨੂੰ ਜੇ ਮਨ ਦੀ ਤਾਕਤ ਨਹੀਂ ਮਿਲੀ, ਖੁਰਾਕ ਨਹੀਂ ਮਿਲੀ ਤੇ ਮਨ ਵੀ ਡੋਲੇਗਾ। ਅਸੀਂ ਕਿਉਂ ਥਾਂ ਥਾਂ ਤੇ ਡੋਲ ਜਾਂਦੇ ਹਾਂ? ਉਹਦਾ ਕਾਰਨ ਇਹ ਹੈ, ਸਾਡੇ ਮਨ ਨੂੰ ਸਾਡੀ ਖੁਰਾਕ ਮਿਲੀ ਨਹੀਂ ਰਹੀ। ਉਹ ਸੀ ਨਿਤਨੇਮ, ਉਹ ਸੀ ਭਜਨ। ਅੰਮ੍ਰਿਤ ਛੱਕ ਕੇ ਵੀ ਨਿਤਨੇਮ ਕੀਤਾ ਨਾ ਤੇ ਫਿਰ ਡੋਲਣਾ ਹੀ ਹੈ। ਅੰਮ੍ਰਿਤ ਛੱਕ ਕੇ ਵੀ ਮਹੀਨੇ ਬਾਅਦ ਗੁਰਦੁਆਰੇ ਮੱਥਾ ਟੇਕਦਾ ਰਿਹਾ, ਫਿਰ ਡੋਲਾਂਗੇ। ਚੜ੍ਹਦੀ ਕਲਾ ਵਾਲੇ ਸਿੰਘ ਬਣੋ ਪਿਆਰਿਓ। ਤਤ ਖਾਲਸਾ, ਤਤ ਖਾਲਸਾ, ਇੱਦਾਂ ਦਾ ਖਾਲਸਾ ਨਹੀਂ ਜਿਹੜਾ ਦਰ ਦਰ ਤੇ ਭਟਕਦਾ ਫਿਰੇ। ਤਤ ਖਾਲਸਾ ਪੜ੍ਹੋ, ਵੇਖੋ ਪਿਆਰਿਓ ਇਤਿਹਾਸ ਵਿੱਚ ਕਿੱਦਾਂ ਦੇ ਸਿੰਘ ਸਨ ਚੜ੍ਹਦੀਆਂ ਕਲਾ ਵਾਲੇ। ਸੋ ਆਓ, ਮਨ ਦੇ ਮਨੋਰੰਜਨ ਵਾਸਤੇ ਲੋਕਾਂ ਨੇ ਬੜੇ ਸਾਧਨ ਬਣਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਚਾਰ ਸਿੰਘ ਸੀ ਪਹਿਰੇ ਤੇ। ਕਿਸੇ ਨੇ ਦੱਸਿਆ, ਕਹਿੰਦੇ ਇੱਥੇ ਨੇੜੇ ਖੇਡਾਂ ਹੋ ਰਿਹਾ, ਖੇਡ ਨਾਟਕ ਜਿਵੇਂ ਹੁੰਦਾ ਹੈ, ਤੇ ਆਏ ਹੋਏ ਨੇ ਖੇਡਾਂ ਵਿਖਾਉਣ ਵਾਲੇ ਤੇ ਚੱਲੀਏ। ਦੋ ਕਹਿੰਦੇ ਨੇ ਅਸੀਂ ਤੇ ਨਹੀਂ ਜਾਂਦੇ, ਮਹਾਰਾਜ ਜੀ ਬਾਹਰ ਆ ਗਏ ਤੇ ਸਾਡੀ ਡਿਊਟੀ ਕੱਟੀ ਜਾਏਗੀ। ਮਸਾਂ ਤੇ ਪਹਿਰੇ ਤੇ ਡਿਊਟੀ ਮੰਗ ਕੇ ਲਈ ਆਉਂਦਿਆਂ ਜਾਂਦਿਆਂ ਦੇ ਦਰਸ਼ਨ ਹੋ ਜਾਂਦੇ ਨੇ, ਤੇ ਜੇ ਖੇਡੇ ਤੇ ਚਲੇ ਗਏ, ਮਹਾਰਾਜ ਰਾਤ ਵੇਲੇ ਬਾਹਰ ਆ ਗਏ ਤੇ ਸਾਨੂੰ ਤੇ ਡਿਊਟੀਓਂ ਕੱਢ ਦੇਣਗੇ। ਮਹਾਰਾਜ ਸੱਚੇ ਪਾਤਸ਼ਾਹ ਹੋਰ ਸੇਵਾਦਾਰਾਂ ਨੂੰ ਰੱਖ ਲੈਣਗੇ, ਅਸੀਂ ਨਹੀਂ ਜਾਣਾ। ਦੋ ਕਹਿੰਦੇ ਨੇ ਕੋਈ ਗੱਲ ਨੀ ਮਹਾਰਾਜ, ਕਿਹੜਾ ਰਾਤ ਨੂੰ ਬਾਹਰ ਆਉਂਦੇ ਨੇ, ਆਪਾਂ ਚੱਲਨੇ ਆ, ਮਹਾਰਾਜ ਦੇ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਆ ਜਾਂਗੇ। ਮਹਾਰਾਜ ਤੇ ਆਰਾਮ ਕਰਦੇ ਨੇ, ਮਹਾਰਾਜ ਤੇ ਆਰਾਮ ਵਿੱਚ ਨੇ। ਦੋ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ, ਤੁਸੀਂ ਜਾਓ। ਦੋ ਚਲੇ ਗਏ। ਹੁਣ ਚੱਲੇ ਤੇ ਗਏ ਗੁਰਮੁਖੋ, ਬਥੇਰੇ ਰੰਗ ਤਮਾਸ਼ੇ ਉਹਨਾਂ ਨੇ ਵੇਖੇ, ਪਰ ਅੱਖਾਂ ਵੇਖਦੀਆਂ ਨੇ ਮਨ ਮਰ ਦੇ ਚਰਨਾਂ ਵਿੱਚ ਹੀ ਹੈ, ਕਿਤੇ ਆ ਨਾ ਗਏ ਹੁਣ ਸੱਚੇ ਪਾਤਸ਼ਾਹ, ਆ ਨਾ ਗਏ ਹੁਣ। ਫਿਕਰ ਇੱਧਰ, ਮਨ ਉੱਥੇ ਹੈ, ਫਿਰਦੇ ਨੇ ਵੇਖਦੇ ਖੇਡਾਂ। ਜਦੋਂ ਸਾਡਾ ਮਨ ਨਾ ਲੱਗੇ, ਭਾਵੇਂ ਜਿੱਥੇ ਮਰਜ਼ੀ ਫਿਰਦੇ ਰਹੀਏ, ਸਾਨੂੰ ਸਮਝ ਨਹੀਂ ਆਏਗੀ ਗੱਲ। ਜੇ ਬੱਚਾ ਘਰ ਵਿੱਚ ਇਕੱਲਾ ਤੇ ਮਾਂ ਇੱਥੇ ਦੀਵਾਨ ਵਿੱਚ ਬੈਠੀ ਹੋਵੇ, ਉਹਨੂੰ ਇੱਕ ਵੀ ਗੱਲ ਸਮਝ ਨਹੀਂ ਆਉਣੀ ਵੀ ਕੀ ਆਖਿਆ। ਉਹਦਾ ਧਿਆਨ ਬੱਚੇ 'ਚ ਹੀ ਹੋਏਗਾ। ਅਸੀਂ ਕਈ ਵਾਰੀ ਕਿਸੇ ਬੰਦੇ ਨੂੰ ਕਹਿੰਦੇ ਹਾਂ ਦੁਬਾਰਾ ਦੱਸੀ ਮੈਨੂੰ ਸਮਝ ਨਹੀਂ ਆਈ, ਅਗਲਾ ਬੋਲ ਰਿਹਾ ਸੀ ਅਸੀਂ ਸੁਣ ਰਹੇ ਸਾਂ ਸਮਝ ਕਿਉਂ ਨਹੀਂ ਆਈ, ਉਸ ਵੇਲੇ ਸਾਡਾ ਮਨ ਹਾਜ਼ਰ ਨਹੀਂ ਸੀ, ਮਨ ਕੰਨ ਸੁਣਦੇ ਸੀ ਮਨ ਨਹੀਂ ਸੀ ਸੁਣਦਾ, ਅਸੀਂ ਦੁਬਾਰਾ ਕਹਿੰਦੇ ਹਾਂ ਦੱਸ ਬਈ ਦੁਬਾਰਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਕਿਹਾ, ਗੱਲ ਤੇ ਸੁਣ ਰਹੇ ਸਾਂ ਪਰ ਸਾਡਾ ਧਿਆਨ ਨਹੀਂ ਸੀ। ਇਸੇ ਤਰ੍ਹਾਂ ਖੇਡਾਂ ਜ਼ਰੂਰ ਵੇਖਦੇ ਸੀ ਉਹ, ਪਰ ਉਹਨਾਂ ਦਾ ਮਨ ਮਰ ਦੇ ਚਰਨਾਂ 'ਚ ਸੀ। ਆ ਗਏ ਮੁੜ ਕੇ ਉਹ ਜਿਹੜੇ ਖੇਡੇ ਤੇ ਖਲੋਤੇ ਸੀ ਉਹ ਸੋਚਦੇ ਨੇ ਅਸੀਂ ਐਵੇਂ ਹੀ ਨਹੀਂ ਗਏ, ਉਹ ਇਕੱਲੇ ਬਥੇਰੇ ਆਨੰਦ ਲੈ ਆਏ ਹੋਣਗੇ, ਬੜਾ ਕੁਝ ਉਹਨਾਂ ਨੇ ਵੇਖਿਆ ਹੋਣਾ, ਅਸੀਂ ਤੇ ਐਵੇਂ ਹੀ ਰਹਿ ਗਏ। ਤੇ ਜਦੋਂ ਆਏ ਵਾਪਸ ਮਹਾਰਾਜ ਸਾਹਿਬ ਉਹ ਆਪ ਪੁੱਛਦੇ ਨੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਕੀ ਕੁਝ ਵੇਖਿਆ, ਕਹਿੰਦੇ ਵੇਖਿਆ ਤੇ ਬੜਾ ਕੁਝ ਪਰ ਸਮਝ ਨਹੀਂ ਲੱਗੀ ਵੀ ਕੀ ਹੋ ਰਿਹਾ ਸੀ, ਮਨ ਤੇ ਸਾਡਾ ਇੱਥੇ ਹੀ ਸੀ, ਡਰ ਲੱਗਦਾ ਰਿਹਾ ਵੀ ਹੁਣ ਵੀ ਨਾ ਮਹਾਰਾਜ ਆ ਜਾਣ, ਹੁਣ ਵੀ ਨਾ ਆ ਜਾਣ, ਜਾਂਦਿਆਂ ਨੂੰ ਸਾਡੀ ਛੁੱਟੀ ਕੋਈ ਨਾ ਹੋ ਜਾਏ। ਜਿਹੜੇ ਪਹਿਰੇ ਤੇ ਖਲੋਤੇ ਸੀ ਇਹਨਾਂ ਨੇ ਅਗਲੇ ਦਿਨ ਮਹਾਰਾਜ ਕੋਲ ਸ਼ਿਕਾਇਤ ਕਰਤੀ, ਕਹਿੰਦੇ ਸੱਚੇ ਪਾਤਸ਼ਾਹ ਆ ਜਿਹੜੇ ਬੜੇ ਸੇਵਾਦਾਰ ਰੱਖੇ ਨੇ ਰਾਤ ਵੇਲੇ ਤੇ ਖੇਡੇ ਵੇਖਦੇ ਫਿਰਦੇ ਨੇ, ਇਹ ਤੇ ਹਾਜ਼ਰ ਹੁੰਦੇ ਹੀ ਨਹੀਂ। ਮਹਾਰਾਜ ਕਹਿੰਦੇ ਬੁਲਾਓ, ਸਾਰੇ ਬੁਲਾ ਲੈ ਚਾਰੇ। ਮਹਾਰਾਜ ਇਹ ਗੈਰ ਹਾਜ਼ਰ ਸਨ, ਮਹਾਰਾਜ ਕਹਿੰਦੇ ਨਹੀਂ, ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ। ਮਹਾਰਾਜ ਇਹਦਾ ਕੀ ਭਾਵ, ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਤੇ ਗਏ ਤੇ ਮੁੜ ਕੇ ਆ ਗਏ, ਤੁਸੀਂ ਤੇ ਅਜੇ ਵੀ ਨਹੀਂ ਮੁੜੇ, ਆਖੋ ਸਤਨਾਮ। ਇਹ ਤੇ ਗਏ ਸਨ ਤੇ ਮੁੜ ਕੇ ਆ ਗਏ, ਪਰ ਤੁਸੀਂ ਤੇ ਅਜੇ ਵੀ ਸੋਚ ਰਹੇ ਹੋ ਵੀ ਅਸੀਂ ਕਿਉਂ ਨਹੀਂ ਗਏ, ਅਸੀਂ ਰਹਿ ਗਏ ਵਾਂਝੇ। ਤੁਹਾਡਾ ਮਨ ਤੇ ਅਜੇ ਵੀ ਉੱਥੇ ਤੁਰਿਆ ਫਿਰਦਾ, ਤੁਹਾਡੀ ਤੇ ਅਜੇ ਵੀ ਗੈਰ ਹਾਜ਼ਰੀ ਲੱਗ ਰਹੀ ਹੈ, ਤੁਹਾਡਾ ਤੇ ਮਨ ਅਜੇ ਵੀ ਨਹੀਂ ਜੁੜਿਆ। ਤੁਸੀਂ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਗਏ ਤੇ ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਗਏ, ਉਹਨਾਂ ਦੀ ਮਨ ਦੀ ਹਾਜ਼ਰੀ ਲੱਗ ਗਈ ਹੈ। ਤੇ ਗੱਲ ਉਦੋਂ ਹੀ ਬਣਦੀ ਤੋਂ ਮਨੋਂ ਆਈਏ, ਸੰਗਤ ਵਿੱਚ ਆਈਏ। ਕਈ ਕਹਿਣਗੇ ਮੈਂ ਥੋੜਾ ਆਉਂਦਾ ਸਾਂ ਧੱਕੇ ਨਾਲ ਹੀ ਟਰਾਲੀ ਤੇ ਬਹਾ ਲਿਆ, ਇਹ ਕਹਿੰਦੇ ਚੱਲ ਚੱਲੀਏ ਇੱਥੇ ਕੀ ਕਰੇਗਾ, ਮੈਂ ਕਿੱਥੇ ਆਉਣਾ ਸੀ, ਮੈਨੂੰ ਆਹ ਲਿਆ ਇਹ ਧੱਕੇ ਨਾਲ, ਬੱਚੇ ਮੇਰੇ ਮੈਂ ਤੇ ਸੌਣਾ ਸੀ, ਸਵੇਰੇ ਕੰਮ ਤੇ ਜਾਣਾ ਸੀ। ਬੜੇ ਇੱਦਾਂ ਦੇ ਹੁੰਦੇ ਨੇ, ਕਈ ਮਨੋਂ ਤੁਰਦੇ ਨੇ ਵੀ ਅੱਜ ਜਾਣਾ ਹੈ, ਇਸ਼ਤਿਹਾਰ ਪੜ੍ਹਿਆ ਪੇਪਰ ਵਿੱਚ ਜਾਂ ਕਿਤੇ ਪੜ੍ਹਿਆ ਤੇ ਉਦਣ ਤੋਂ ਹੀ ਚਾਅ ਵੀ ਸੰਗਤ ਕਰਾਂਗੇ, ਜਾਵਾਂਗੇ, ਬੈਠਾਂਗੇ। ਤੇ ਕਈ ਘੁੰਮਦੇ ਘੁੰਮਾਉਂਦੇ ਚਲੋ ਉੱਦਾਂ ਵੀ ਦੋ ਘੰਟੇ ਬਹਿਣ ਆਈ ਆ, ਚਲੋ ਉੱਥੇ ਜਾ ਬੈਠਾਂਗੇ, ਪਰ ਕਈ ਇੱਦਾਂ ਦੇ ਹੁੰਦੇ ਨੇ। ਪਰ ਅਸਲ ਗੱਲ ਬਣਦੀ ਤਾਂ ਮਨੋਂ ਅਸੀਂ ਤੁਰਾਂਗੇ, ਮਨੋਂ ਜਰਾ ਤੁਰ ਕੇ ਵੇਖੋ ਫਿਰ ਮਨ ਸ਼ਾਂਤ ਹੋਏਗਾ। ਫਲ ਤੇ ਇਹਦਾ ਵੀ ਹੈ, ਬਾਣੀ ਸੁਣਨੀ ਸੰਗਤ ਵਿੱਚ ਬਹਿਣਾ, ਫਲ ਤੇ ਇਹਦਾ ਵੀ ਹੈ, ਪਰ ਜਦੋਂ ਮਨ ਜੁੜੇਗਾ ਗੱਲ ਫੇਰ ਬਣੇਗੀ। ਦ੍ਰੋਪਦੀ ਨੇ ਕਿੰਨਿਆਂ ਨੂੰ ਧਿਆਇਆ, ਪਰ ਜਦੋਂ ਉਹਦਾ ਮਨ ਜੁੜਿਆ ਇੱਕ ਤੇ ਟੇਕ ਰੱਖੀ ਤੇ ਫਿਰ ਗੱਲ ਬਣ ਗਈ। ਅੰਤਰ ਸਭਾ ਦੁਸ਼ਾਸਨ ਹੈ ਮੱਥੇ ਵਾਲ ਦ੍ਰੋਪਦੀ ਆਂਦੀ ਦੂਤਾਂ ਨੂੰ ਫਰਮਾਇਆ ਨਾਂਗੀ ਕਰੋ ਪੰਚਾਲੀ ਬੰਦੀ, ਕਹਿੰਦੇ ਫੜ ਕੇ ਲਿਆਏ ਸੀ ਵਾਲਾਂ ਤੋਂ ਫੜ ਕੇ ਘੜੀਸ ਕੇ ਦ੍ਰੋਪਦੀ ਨੂੰ ਮਹਾਭਾਰਤ ਵਿੱਚ ਵੇਖਿਆ ਤੁਸੀਂ, ਵਾਲਾਂ ਤੋਂ ਫੜ ਕੇ ਘੜੀਸ ਕੇ ਲਿਆਏ ਤੇ ਦੁਰਯੋਧਨ ਕਹਿੰਦਾ ਹੈ ਸਾੜੀ ਉਤਾਰ ਦਿਓ। ਉਹ ਆਖਣ ਲੱਗੀ ਮੇਰੇ 'ਚ ਹੀ ਬੜਾ ਜ਼ੋਰ ਹੈ, ਐਵੇਂ ਕਿਵੇਂ ਉਤਾਰ ਦੇਣਗੇ, ਆਪਣਾ ਜ਼ੋਰ ਕੰਮ ਨਾ ਆਇਆ। ਫਿਰ ਕਹਿੰਦੀ ਪੰਜ ਪਤੀ ਬੈਠੇ ਨੇ ਲਾਜ ਰੱਖਣਗੇ, ਪੰਜਾਂ ਪਤੀਆਂ ਨੇ ਨੀਵੀਂ ਪਾ ਲਈ ਵੀ ਅਸੀਂ ਤੇ ਹਾਰ ਗਏ ਜੂਏ ਵਿੱਚ, ਅਸੀਂ ਨਹੀਂ ਹੁਣ ਕੁਛ ਕਰ ਸਕਦੇ, ਪੰਜਾਂ ਪਤੀਆਂ ਨੇ ਨੀਵੀਂ ਪਾ ਲਈ। ਫਿਰ ਉਹਦਾ ਧਿਆਨ ਸੀ ਸਾਡਾ ਕੁੱਲ ਗੁਰੂ ਵਿੱਚ ਬੈਠਾ ਉਹ ਬਚਾਦਾ ਹੈਗਾ, ਉਹਨੇ ਵੀ ਨੀਵੀਂ ਪਾ ਲਈ। ਫਿਰ ਦ੍ਰੋਪਦੀ ਦਾ ਮਨ ਜੁੜਿਆ, ਪੰਜੇ ਪੰਡ ਵੇਖਦੇ ਉਹ ਕਤਰੁੱਧੀ ਨਾਰ ਜਿਨ੍ਹਾਂ ਦੇ, ਪੰਜਾਂ ਨੇ ਨੀਵੀਂ ਪਾ ਲਈ, ਫਿਰ ਇਹਦਾ ਮਨ ਜੁੜਿਆ। ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਵਿਲ ਲਾਂਦੀ, ਕਹਿੰਦੇ ਫਿਰ ਉਹਦਾ ਮਨ ਜੁੜ ਗਿਆ, ਧਿਆਨ ਧਰਿਆ, ਫਿਰ ਕ੍ਰਿਸ਼ਨ ਨੂੰ ਯਾਦ ਕੀਤਾ। ਕਹਿਣ ਲੱਗੀ ਕ੍ਰਿਸ਼ਨ ਨਹੀਂ ਕਹਿਣਾ ਕਿਸੇ ਨੇ ਤੈਨੂੰ ਜੇ ਅੱਜ ਮੇਰੀ ਲਾਜ ਨਾ ਰੱਖੀ। ਫਿਰ ਇਹਨੇ ਅਰਦਾਸ ਕੀਤੀ ਤੇ ਫਿਰ ਗੁਰਮੁਖੋ ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ, ਕਹਿੰਦੇ ਕੱਪੜਿਆਂ ਦੇ ਢੇਰ ਲੱਗ ਗਏ, ਉਤਾਰਨ ਵਾਲੇ ਸਾੜੀ ਉਤਾਰਦੇ ਗਏ, ਢੇਰ ਲੱਗ ਗਏ ਕੱਪੜਿਆਂ ਦੇ, ਉਤਾਰ ਹੀ ਨਹੀਂ ਸਕੇ। ਉਹਦਾ ਜਦੋਂ ਮਨ ਜੁੜ ਗਿਆ, ਇਸੇ ਕਰਕੇ ਲਾਜ ਰੱਖੀ। ਮਹਾਂਪੁਰਸ਼ ਸਾਡੇ ਪੜ੍ਹਦੇ ਹੁੰਦੇ ਸੀ, ਸਾਨੂੰ ਵੀ ਅਰਦਾਸ ਕਰਦੇ ਰਹਿਣਾ ਚਾਹੀਦਾ,
ਜਿਵੇਂ ਰੱਖੀ ਸੀ ਦਰੋਪਤਾਂ ਦੀ ਲਜਿਆ। ਇਤਿਹਾਸ ਦੱਸਦਾ ਹੈ ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ। ਦਰੋਪਦੀ ਦੀ ਲਾਜ ਰਹੀ ਘਰ ਵਾਪਸ ਆਈ ਕ੍ਰਿਸ਼ਨ ਜੀ ਨੂੰ ਆ ਕੇ ਕਹਿੰਦੀ ਮੇਰੀ ਲਾਜ ਰੱਖ ਲਈ ਪਹਿਲਾਂ ਹੀ ਰੱਖ ਲੈਂਦੇ ਪਹਿਲਾਂ ਹੀ ਕਿਰਪਾ ਕਰ ਦਿੰਦੇ ਵਾਲਾਂ ਤੋਂ ਫੜ ਕੇ ਕੜੀਸ ਕੇ ਜੂ ਲੈ ਕੇ ਗਏ ਸਨ ਪਹਿਲਾਂ ਹੀ ਮਿਹਰ ਕਰ ਦੇਣੀ ਸੀ। ਕ੍ਰਿਸ਼ਨ ਜੀ ਆਖਣ ਲੱਗੇ ਤੂੰ ਪਹਿਲਾਂ ਮੈਨੂੰ ਯਾਦ ਹੀ ਨਹੀਂ ਕੀਤਾ ਤੇਰਾ ਮਨ ਹੋਰ ਪਾਸੇ ਫਿਰਦਾ ਸੀ ਪਹਿਲਾਂ ਤੇ ਤੈਨੂੰ ਭਰੋਸਾ ਸੀ ਬੜਾ ਤੂੰ ਯਾਦ ਜਦੋਂ ਕੀਤਾ ਫਿਰ ਲਾਜ ਵੀ ਰਹਿ ਗਈ ਸਾਨੂੰ ਵੀ ਬੜਿਆਂ ਤੇ ਭਰੋਸਾ ਹੁੰਦਾ ਹੈ ਪਹਿਲਾਂ ਪਿੰਡ ਵਾਲੇ ਡਾਕਟਰ ਕੋਲ ਲੈ ਜਾਓ ਫਿਰ ਸ਼ਹਿਰ ਲੈ ਜਾਓ ਫਿਰ ਜਲੰਧਰ ਲੈ ਜਾਓ ਉਹਨਾਂ ਜਵਾਬ ਦਿੱਤਾ ਫਿਰ PGI ਚੰਡੀਗੜ੍ਹ ਲੈ ਜਾਓ ਉਹਨਾਂ ਨੇ ਜਵਾਬ ਦਿੱਤਾ ਫਿਰ ਦਿੱਲੀ ਲੈ ਜਾਓ ਸਾਰਿਆਂ ਨੇ ਜਵਾਬ ਦਿੱਤਾ ਫਿਰ ਆਖਣਗੇ ਮੁਹੱਲੇ ਵਾਲੇ ਗੁਰਦੁਆਰੇ ਚ ਅਰਦਾਸ ਕਰਾਓ ਫਿਰ ਪਿੰਡ ਵਾਲਾ ਗੁਰਦੁਆਰਾ ਸਭ ਤੋਂ ਬਾਅਦ ਘੁੰਮ ਕੇ ਆਉਂਦੇ ਹਾਂ ਅਸੀਂ ਪਹਿਲਾਂ ਨਹੀਂ ਆਪਣੇ ਗੁਰੂ ਨੂੰ ਰੱਖਦੇ ਪਹਿਲਾਂ ਨਹੀਂ। ਕ੍ਰਿਸ਼ਨ ਜੀ ਆਖਣ ਲੱਗੇ ਜਦੋਂ ਯਾਦ ਕੀਤਾ ਲਾਜ ਰਹਿ ਗਈ ਪਰ ਗੱਲ ਇੱਕ ਇਹ ਵੀ ਸੁਣ ਲੈ ਮੈਂ ਕੁਛ ਨਹੀਂ ਕੀਤਾ ਤੇਰੇ ਕਰਮਾਂ ਦਾ ਫਲ ਏ ਜਿਹਾ ਬੀਜਾ ਸੋ ਲੋਣਾ ਕਰਮਾਂ ਸੰਧੜਾ ਫੇਰ। ਕਹਿੰਦੀ ਜੀ ਉਹ ਕਿਵੇਂ? ਕਹਿਣ ਲੱਗੇ ਮੈਂ ਕੁਝ ਨਹੀਂ ਕੀਤਾ ਇੱਕ ਦਫਾ ਦਰਵਾਸ਼ਾ ਰਿਸ਼ੀ ਇਸ਼ਨਾਨ ਕਰ ਰਿਹਾ ਸੀ ਦਰਿਆ ਵਿੱਚ ਤੂੰ ਸਹੇਲੀਆਂ ਸਮੇਤ ਨਹਾਉਣ ਗਈ ਉੱਥੇ ਤੁਸੀਂ ਆਖਿਆ ਰਿਸ਼ੀ ਜੀ ਅਸੀਂ ਇਸ਼ਨਾਨ ਕਰਨਾ ਬਾਹਰ ਆਓ ਉਹ ਰਿਸ਼ੀ ਨੇ ਆਖਿਆ ਮੇਰੇ ਤਨ ਦਾ ਕੱਪੜਾ ਪਾਣੀ ਵਿੱਚ ਵਹਿ ਗਿਆ ਮੈਨੂੰ ਥੋੜਾ ਕੱਪੜਾ ਦਿਓ ਮੈਂ ਲਪੇਟ ਕੇ ਬਾਹਰ ਆਵਾਂਗਾ। ਕਹਿੰਦੇ ਤੂੰ ਸਾੜੀ ਪਾੜ ਕੇ ਕੱਪੜਾ ਸੁੱਟਿਆ ਸੀ ਉਹ ਰਿਸ਼ੀ ਨੇ ਆਖਿਆ ਸੀ ਤੇਰਾ ਦਿੱਤਾ ਹੋਇਆ ਦਾਨ ਵਧੇ ਫੁੱਲੇ ਇਹ ਉਹੀ ਕੱਪੜਾ ਜਿਹੜਾ ਕਿ ਤੇਰੀ ਲਾਜ ਰਹਿ ਗਈ। ਦਾਨ ਕਰਨ ਲੱਗਿਆ ਸਾਨੂੰ ਪਤਾ ਨਹੀਂ ਲੱਗਦਾ ਪਰ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਸਾਹਿਬ ਨੇ ਮੋੜ ਦੇਣਾ ਉਹ ਸਾਡਾ ਦਿੱਤਾ ਹੋਇਆ ਦਾਨ ਜ਼ਰੂਰ ਮਿਲ ਜਾਂਦਾ ਵਾਪਸ। ਇਸੇ ਕਰਕੇ ਕਿਹਾ ਪ੍ਰਸ਼ਾਦਾ ਛਕਾਉਣਾ ਚਾਹੀਦਾ ਗਰੀਬ ਦੀ ਮਦਦ ਕਰਨੀ ਚਾਹੀਦੀ। ਇਹ ਤੇ ਐਵੇਂ ਬਣਾਇਆ ਹੋਇਆ ਗੁਰੂ ਕੀ ਗੋਲਕ ਜ਼ਿਆਦਾ ਤੇ ਪ੍ਰਬੰਧਕਾਂ ਕੀ ਗੋਲਕ ਹੀ ਹੁੰਦੀ ਹੈ। ਗੁਰੂ ਕੀ ਗੋਲਕ ਹੈ ਗਰੀਬ ਦਾ ਮੂੰਹ ਗਰੀਬ ਦੇ ਜੇ ਮੂੰਹ ਵਿੱਚ ਪਵੇ ਤੇ ਉਹ ਗੋਲਕ ਗੁਰੂ ਦੀ ਹੈ। ਗੁਰੂ ਕੇ ਲੰਗਰ ਚੱਲਣ ਵੱਡੀਆਂ ਵੱਡੀਆਂ ਇਮਾਰਤਾਂ ਬਣਨ ਕਈ ਥਾਵਾਂ ਤੇ ਗੁਰਦੁਆਰੇ ਯੋਗ ਨੇ ਗੁਰਦੁਆਰਿਆਂ ਦੀਆਂ ਗੋਲਕਾਂ ਵੀ ਯੋਗ ਸਹੀ ਥਾਂ ਤੇ ਲੱਗਦੀਆਂ ਨੇ ਵੱਡੇ ਵੱਡੇ ਲੰਗਰ ਗੁਰੂ ਕੇ ਚੱਲਦੇ ਨੇ ਗਰੀਬਾਂ ਦੀ ਮਦਦ ਹੁੰਦੀ ਹੈ ਉੱਥੇ। ਪਰ ਕਈਆਂ ਥਾਵਾਂ ਉੱਤੇ ਖਿਮਾ ਕਰਨਾ ਇਹੋ ਜਿਹੇ ਵੀ ਗੁਰਦੁਆਰੇ ਨੇ ਜਿੱਥੇ ਕਰੋੜਾਂ ਰੁਪਏ ਦਾ ਪਤਾ ਹੀ ਨਹੀਂ ਲੱਗਦਾ ਉਹ ਪ੍ਰਬੰਧਕਾਂ ਦੀਆਂ ਹੀ ਗੋਲਕਾਂ ਬਣ ਕੇ ਰਹਿ ਜਾਂਦੀਆਂ ਨੇ। ਪਰ ਗੁਰੂ ਘਰ ਦਾ ਖਾਣਾ ਤੇ ਬੜਾ ਸੌਖਾ ਪਰ ਪਚਾਉਣਾ ਬੜਾ ਔਖਾ ਗੁਰਮੁਖ ਇਹ ਪਚਦਾ ਨਹੀਂ ਹੈ ਬਣਦੀ ਵੀ ਬੜੀ ਬੁਰੀ ਆ ਉਹੋ ਜਿਹੇ ਲੋਕਾਂ ਦੇ ਨਾਲ। ਗੁਰੂ ਘਰ ਦਾ ਪੈਸਾ ਤੇ ਸਤਸੰਗ ਜੀ ਗਰੀਬ ਦਾ ਮੂੰਹ ਹੈ ਜਿਹੜਾ ਇਹ ਗੁਰੂ ਕੀ ਗੋਲਕ ਮੰਨਿਆ। ਕਿਸੇ ਗਰੀਬ ਦੀ ਮਦਦ ਕਰਨੀ ਲੋੜਵੰਦ ਦੀ ਲੋੜ ਪੂਰੀ ਕਰਨੀ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਨੂੰ ਪਹੁੰਚ ਜਾਂਦਾ। ਤੂੰ ਗੁਰੂ ਸਾਹਿਬ ਵਾਸਤੇ 5,000 ਦਾ ਰੁਮਾਲਾ ਲਿਆ ਬਾਹਰ ਕੋਈ ਭਿੱਖ ਮੰਗਾ ਗਰੀਬ ਆਖੇ ਮੈਨੂੰ 50 ਰੁਪਏ ਦਾ ਕੱਪੜਾ ਲੈ ਦੇ ਮੈਂ ਤਨ ਢੱਕਣਾ ਹੈ ਅਸੀਂ ਉਹਨੂੰ 50 ਦਾ ਕੱਪੜਾ ਨਾ ਦਈਏ ਗੁਰਦੁਆਰੇ ਆਖੀ ਅਸੀਂ 5,000 ਦਾ ਰੁਮਾਲਾ ਚੜਾਉਣਾ ਹੈ ਉਹ ਸਾਡਾ ਰੁਮਾਲਾ ਪ੍ਰਵਾਨ ਨਹੀਂ ਹੋਣਾ। ਗਰੀਬ ਦੀ ਮਦਦ ਕੀਤੀ ਜਾਵੇ ਆਪਣੀ ਭਾਵਨਾ ਬਣਾ ਕੇ। ਫਿਰ ਕਈ ਕਹਿਣਗੇ ਤੇ ਵਿਗੜੇ ਹੋਏ ਨੇ ਕਈ ਉਹਨਾਂ ਤੇ ਵੀ ਸ਼ੱਕ ਕਰਦੇ ਨੇ ਤੂੰ ਆਪਣੀ ਭਾਵਨਾ ਨਾਲ ਦਿੱਤਾ ਹੈ ਅੱਗੇ ਫਿਰ ਉਹ ਜਿਹੜਾ ਦਾਨ ਲੈ ਰਿਹਾ ਉਹ ਕਿਸ ਪਾਸੇ ਲਾ ਰਿਹਾ ਹੈ ਉਹ ਤੇ ਨਾ ਵੇਖੋ ਤੂੰ ਆਪਣੀ ਭਾਵਨਾ ਪੂਰੀ ਕਰ। ਜਿੱਥੇ ਪਤਾ ਲੱਗ ਜੇ ਵੀ ਇਹਨੇ ਸ਼ਰਾਬ ਪੀਣੀ ਹੈ ਉੱਥੇ ਨਾ ਦਾਨ ਦਿਓ ਪਰ ਕਿਸੇ ਗਰੀਬ ਦੀ ਮਦਦ ਕਰਨੀ ਬੜੀ ਵੱਡੀ ਗੱਲ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਕਿਸੇ ਨਾ ਕਿਸੇ ਰੂਪ ਵਿੱਚ ਉਹ ਮੁੜ ਆਉਂਦਾ ਹੈ ਉਹ ਦਿੱਤਾ ਹੋਇਆ ਦਾਨ ਮੁੜ ਆਇਆ ਢੇਰ ਲੱਗ ਗਿਆ ਕੱਪੜਿਆਂ ਦੇ। ਦਰੋਪਦੀ ਆਖਣ ਲੱਗੀ ਜੀ ਠੀਕ ਹੈ ਲਾਜ ਤੇ ਮੇਰੀ ਤਾਂ ਰਹੀ ਕਿ ਮੈਂ ਦਾਨ ਕੀਤਾ ਕੱਪੜਾ ਅੱਛਾ ਫਿਰ ਮੈਨੂੰ ਵਾਲਾਂ ਤੋਂ ਫੜ ਕੇ ਘੜੀਸ ਕੇ ਲੈ ਕੇ ਗਏ ਇਹਦਾ ਕੀ ਮੈਂ ਕੀ ਬੀਜਿਆ ਸੀ ਇਹੋ ਜਿਹਾ ਮਾੜਾ ਕੰਮ ਮੈਂ ਕੀ ਕੀਤਾ ਸੀ। ਕਹਿਣ ਲੱਗੇ ਫਿਰ ਇਹ ਵੀ ਸੁਣ ਲੈ ਤੁਸੀਂ ਹਸਤਨਾਪੁਰ ਵਿੱਚ ਅੱਜ ਵੀ ਦਿੱਲੀ ਦੇ ਇਲਾਕੇ ਵਿੱਚ ਹੈ ਉੱਥੇ ਖੰਡਰਾਤ ਨੇ ਉਹ ਇਹਦੇ ਪਿਤਾ ਦੁਰਪਤ ਰਾਜੇ ਨੇ ਮਹਿਲ ਬਣਾਇਆ ਸੀ ਬਹੁਤ ਵੱਡਾ ਦਰੋਪਦੀ ਦੇ ਪਿਤਾ ਨੇ। ਜਿਵੇਂ ਆਪਾਂ ਮਕਾਨ ਬਣਾਉਂਦੇ ਹਾਂ ਤੇ ਮਕਾਨ ਦਾ ਉਦਘਾਟਨ ਕਰਨਾ ਹੈ ਭਾਈ ਉਹ ਮਕਾਨ ਵਿੱਚ ਰਹਿਸ਼ ਕਰਨੀ ਹੈ ਤੇ ਲੋਕ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਨੇ। ਇਸੇ ਤਰ੍ਹਾਂ ਮਹਿਲ ਬੜਾ ਵੱਡਾ ਬਣਾਇਆ ਸੀ, ਸਾਰਿਆਂ ਨੂੰ ਸੱਦਿਆ ਸੀ ਦ੍ਰੋਪਦੀ ਦੇ ਪਿਓ ਨੇ, ਤੇ ਉਸ ਵੇਲੇ ਸੱਦਿਆ ਦਰਯੋਧਨ ਨੂੰ ਵੀ। ਤੇ ਉਹ ਮਹਿਲ ਏਦਾਂ ਦਾ ਬਣਾਇਆ ਸੀ ਗੁਰਮੁਖੋ, ਸ਼ੀਸ਼ੇ ਲੱਗੇ ਹੋਏ ਸੀ, ਸ਼ੀਸ਼ੇ ਇਸ ਹਿਸਾਬ ਨਾਲ ਲਾਏ ਸੀ ਵੀ ਜਿੱਥੇ ਕੰਧ ਦਿਸਦੀ ਸੀ ਉੱਥੇ ਦਰਵਾਜ਼ਾ ਹੁੰਦਾ ਸੀ, ਜਿੱਥੇ ਦਰਵਾਜ਼ਾ ਦਿਸਦਾ ਸੀ ਉੱਥੇ ਕੰਧ ਹੁੰਦੀ ਸੀ, ਜਿੱਥੇ ਸਾਫ ਰਾਹ ਦਿਸਦਾ ਸੀ ਉੱਥੇ ਹੁੰਦੇ ਸੀ ਉੱਥੇ ਚਿੱਕੜ ਹੁੰਦਾ ਸੀ, ਜਿੱਥੇ ਦਿਸਦਾ ਚਿੱਕੜ ਸੀ ਉੱਥੇ ਸਾਫ ਰਸਤਾ ਹੁੰਦਾ ਸੀ, ਏਦਾਂ ਦਾ ਮਹਿਲ ਸੀ। ਜਿੱਥੇ ਕੁਰਸੀਆਂ ਦਿਸਦੀਆਂ ਸੀ ਉੱਥੇ ਟੋਏ ਸੀ, ਜਿੱਥੇ ਟੋਏ ਨਜ਼ਰ ਆਉਂਦੇ ਸੀ ਉੱਥੇ ਕੁਰਸੀਆਂ ਸੀ, ਏਦਾਂ ਦਾ ਮਹਿਲ ਬਣਾਇਆ। ਬੜੇ ਲੋਕ ਆਏ, ਹੁਣ ਕਈ ਹੈਰਾਨ ਹੋਣਗੇ ਵੀ ਏਦਾਂ ਦਾ ਮਹਿਲ ਕਿਵੇਂ ਬਣ ਸਕਦਾ, ਬਣ ਜਾਂਦਾ। ਸ਼ਾਹਜਹਾਨ ਬਾਦਸ਼ਾਹ ਨੇ ਤਾਜ ਮਹਿਲ ਬਣਾਇਆ ਆਪਣੀ ਬੇਗਮ ਦੀ ਯਾਦ ਵਿੱਚ। ਧਿਆਨ ਦੇਣਾ ਗੁਰਮੁਖੋ, ਬੇਗਮ ਦੀ ਯਾਦ ਵਿੱਚ ਬਣਾਇਆ ਤਾਜ ਮਹਿਲ। ਤੇ ਤਾਜ ਮਹਿਲ ਜਦੋਂ ਪੂਰਾ ਮੁਕੰਮਲ ਹੋ ਗਿਆ, ਉੱਥੇ ਜਦੋਂ ਤਾਜ ਮਹਿਲ ਕਦੇ ਜਾਓ ਤੇ ਉੱਥੇ ਦੱਸਦੇ ਨੇ ਵੀ ਇਹਨੂੰ ਇੰਨੇ ਸਾਲ ਲੱਗੇ, ਇੰਨਾ ਪੈਸਾ ਲੱਗਿਆ, ਕਾਫੀ ਸਮੇਂ ਤਿਆਰ ਹੋਇਆ ਤਾਜ ਮਹਿਲ। ਤਾਜ ਮਹਿਲ ਅਜੂਬਾ ਹੈ, ਤਾਜ ਮਹਿਲ ਅਜੂਬਾ ਹੈ, ਬਹੁਤ ਲੋਕ ਉੱਥੇ ਜਾਂਦੇ ਨੇ। ਇੱਕ ਅੰਗਰੇਜ਼ ਨੂੰ ਪੁੱਛਿਆ ਸੀ, ਕਹਿੰਦੇ ਤੁਸੀਂ ਇੰਡੀਆ 'ਚ ਆਏ ਹੋ, ਤਾਜ ਮਹਿਲ ਵੀ ਵੇਖਿਆ ਤੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵੀ ਵੇਖਿਆ, ਸੋਹਣਾ ਕੀ ਲੱਗਿਆ, ਆਨੰਦ ਕਿੱਥੇ ਆਇਆ? ਉਹ ਆਖਣ ਲੱਗਾ, ਹੈ ਭਾਵੇਂ ਵਧੀਆ ਬਣਿਆ ਹੋਇਆ ਪਰ ਹੈ ਤੇ ਮੜੀ ਹੋਈ ਹੈ ਨਾ ਇੱਕ। ਤਾਜ ਮਹਿਲ ਹੈ ਕੀ? ਕਬਰ, ਕਬਰਸਤਾਨ ਜਿਹੋ ਜਿਹਾ ਮਰਜ਼ੀ ਬਣਾ ਦਿਓ, ਮੌਤ ਦੀ ਮੌਤ ਦਾ ਡਰ, ਮੌਤ ਦਾ ਸਨਾਟਾ ਤੇ ਉੱਥੇ ਹੈ। ਦਰਬਾਰ ਸਾਹਿਬ ਔਰ ਤਾਜ ਮਹਿਲ ਵਿੱਚ ਕੀ ਫਰਕ ਹੈ? ਤੇ ਉਸਨੇ ਆਖਿਆ ਸੀ, ਕਹਿੰਦੇ ਦਰਬਾਰ ਸਾਹਿਬ ਦਰਸ਼ਨ ਕਰੀਦੇ ਨੇ, ਇਹ ਉਹ ਥਾਂ ਹੈ, ਉਹ ਤੇ ਤਾਜ ਮਹਿਲ ਤੇ ਜਿੱਥੇ ਮੌਤ ਹੈ, ਹਰ ਪਾਸੇ ਮੌਤ ਹੀ ਮੌਤ ਨਜ਼ਰ ਆਉਂਦੀ ਹੈ, ਖੌਫ ਹੈ, ਹਾਸਾ ਉੱਡ ਜਾਂਦਾ ਉੱਥੇ ਜਾ ਕੇ। ਤੇ ਦਰਬਾਰ ਸਾਹਿਬ ਉਹ ਹੈ ਜਿੱਥੇ ਮੁਰਦਿਆਂ ਵਿੱਚ ਸਵਾਸ ਪੈਂਦੇ ਨੇ। ਦਰਬਾਰ ਸਾਹਿਬ ਉਹ ਹੈ ਜਿੱਥੇ ਸੁੱਕੇ ਹੋਏ ਮਨ ਹਰੇ ਹੋ ਜਾਂਦੇ ਨੇ, ਟੁੱਟੇ ਹੋਏ ਜੁੜ ਜਾਂਦੇ ਨੇ ਗੁਰੂ ਨਾਲ। ਮੈਂ ਬੜੀ ਵਾਰੀ ਇਹ ਬੇਨਤੀ ਕੀਤੀ ਹੈ ਕਿ ਜਿਹੜਾ ਟੁੱਟ ਚੁੱਕਿਆ ਨਾ, ਕਦੇ ਨਿਤਨੇਮ ਕਰਦਾ ਸੀ, ਪੰਜ ਬਾਣੀਆਂ ਦਾ 13-13 ਬਾਣੀਆਂ ਪੜ੍ਹਦਾ ਸੀ, ਅੱਜ ਛੱਡ ਗਿਆ, ਉਹ ਜ਼ਰੂਰ ਦਰਬਾਰ ਸਾਹਿਬ ਜਾ ਕੇ ਘਬਦਾ ਰਵੇ। 24 ਘੰਟਿਆਂ ਚੋਂ 16 ਘੰਟੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਬਤੀਤ ਕਰੇ, ਪਰਿਕਰਮਾ 'ਚ ਅੰਦਰ ਬੈਠੇ ਬਾਹਰ ਬੈਠੇ ਮਹਾਰਾਜ ਸਾਹਿਬ ਦੇ ਆਉਂਦਿਆਂ ਦੇ ਦਰਸ਼ਨ ਕਰੇ, ਜਾਂਦਿਆਂ ਦੇ ਦਰਸ਼ਨ ਕਰੇ, ਇੱਕ ਹਫ਼ਤਾ ਲਾਵੇ, ਫਿਰ ਸੁੱਕਾ ਹੋਇਆ ਮਨ ਹਰਾ ਭਰਾ ਹੋ ਜਾਏਗਾ। ਇਹ ਗੁਰੂ ਸਾਹਿਬ ਬੜੀ ਵੱਡੀ ਦਾਤ ਸਾਨੂੰ ਦੇ ਕੇ ਗਏ ਨੇ ਅੰਮ੍ਰਿਤਸਰ ਸਾਹਿਬ, ਉੱਥੇ ਸੁੱਕੇ ਹੋਏ ਮਨ ਫਿਰ ਹਰੇ ਭਰੇ ਹੋ ਜਾਂਦੇ ਨੇ। ਪਰ ਕੋਈ ਜਾਏ ਤੇ ਸਹੀ, ਅਸੀਂ ਹੱਥ ਲਾ ਕੇ ਮੁੜਨੇ ਆ, ਬਸ ਛੇਤੀ ਛੇਤੀ ਮੱਥਾ ਟੇਕਿਆ, ਭੱਜਣ ਦੀ ਕਰੀਦੀ ਆ ਵੀ ਚੱਲੀਏ ਛੇਤੀ, ਬਸ ਨਿਕਲ ਚੱਲੀਏ। ਨਹੀਂ ਬਈ, ਸ਼ਰਧਾ ਨਾਲ ਕਿਤੇ ਇੱਕ ਹਫ਼ਤਾ ਕੱਢ ਕੇ ਜਾਓ, ਵੇਖਣਾ ਫਿਰ ਮਨ ਹਰਾ ਭਰਾ ਹੋ ਜਾਏਗਾ। ਬੜਾ ਫਰਕ ਹੈ। ਜਦੋਂ ਬਣਾਇਆ ਤਾਜ ਮਹਿਲ ਤਿਆਰ ਹੋ ਗਿਆ, ਕਹਿੰਦੇ ਬਈ ਬਣ ਗਿਆ, ਜਿਹੜੇ ਕਾਰੀਗਰ ਨੇ ਬਣਾਇਆ ਸੀ ਬਣ ਗਿਆ, ਪੂਰਾ ਤਿਆਰ ਹੋ ਗਿਆ? ਕਹਿੰਦੇ ਹੋ ਗਿਆ, ਕੋਈ ਕਸਰ ਤੇ ਨਹੀਂ? ਕਹਿੰਦੇ ਨਹੀਂ। ਬਾਦਸ਼ਾਹ ਕਹਿਣ ਲੱਗਾ, ਸੱਦੋ ਕਾਰੀਗਰ ਨੂੰ, ਬੁਲਾਇਆ, ਦੋਵੇਂ ਹੱਥ ਵੱਢ ਦਿਓ, ਜਲਾਦ ਨੂੰ ਆਖਿਆ ਵੱਢ ਦੇ ਦੇ ਹੱਥ। ਉਹਨੇ ਇੰਨਾ ਟਾਈਮ ਲਾਇਆ ਸੀ, ਉਹਦੇ ਹੱਥ ਵੱਢ ਦਿੱਤੇ, ਉਹ ਬੜਾ ਰੋਇਆ, ਫਿਰ ਹੱਸਣ ਲੱਗ ਪਿਆ, ਫਿਰ ਰੋ ਪਿਆ, ਫਿਰ ਹੱਸੇ। ਬਾਦਸ਼ਾਹ ਕਹਿੰਦਾ, ਰੋਂਦਾ ਤੇ ਤਾਂ ਆਇਆ ਵੀ ਤੇਰੇ ਹੱਥ ਵੱਢ ਦਿੱਤੇ ਨੇ, ਤੇ ਹੱਸਦਾ ਕਿਉਂ? ਆਖਣ ਲੱਗਾ, ਰੋਣਾ ਇਸ ਗੱਲ ਦਾ ਹੈ ਕਿ ਹੱਥ ਵੱਢੇ ਨੇ ਤੇ ਤੈਨੂੰ ਪਤਾ ਹੈ, ਹਾਸਾ ਜਿਹੜਾ ਮੈਂ ਹੀ ਜਾਣਦਾ। ਕਹਿੰਦੇ ਨਹੀਂ, ਦੱਸ ਤੇ ਸਹੀ ਹੱਸਦਾ ਕਿਉਂ ਹੈ? ਕਹਿੰਦੇ ਹੱਸਦਾ ਮੈਂ ਇਸ ਕਰਕੇ ਆ, ਮੈਨੂੰ ਤੇਰੀ ਕਰਤੂਤ ਦਾ ਪਹਿਲਾਂ ਪਤਾ ਸੀ, ਮੇਰੇ ਮਨ 'ਚ ਛੱਕ ਸੀ ਵੀ ਤੂੰ ਏਦਾਂ ਕਰੇਗਾ ਮੇਰੇ ਨਾਲ, ਇਸ ਕਰਕੇ ਮੈਂ ਤਾਜ ਮਹਿਲ ਦੇ ਉੱਪਰ ਇੱਕ ਮੋਰੀ ਰੱਖ ਦਿੱਤੀ ਹੈ। ਮੋਰੀ ਲੈ, ਤੂੰ ਬੜਾ ਪਿਆਰ ਕਰਦਾ ਨਾ ਆਪਣੀ ਬੇਗਮ ਨਾਲ, ਉਹ ਜਦੋਂ ਬਾਰਿਸ਼ ਪਏਗੀ ਸਿੱਧੀ ਧਾਰ ਤੇਰੀ ਬੇਗਮ ਦੀ ਕਬਰ ਉੱਤੇ ਪਏਗੀ, ਦੁਨੀਆਂ ਦਾ ਜਿਹੜਾ ਮਰਜ਼ੀ ਕਾਰੀਗਰ ਲੈ ਆਈ, ਇਹ ਮੋਰੀ ਨਹੀਂ ਲੱਭਣੀ, ਨਾ ਇਹ ਬੰਦ ਹੋਵੇ, ਮੈਨੂੰ ਪਤਾ ਸੀ ਉਹ ਕਰੇਗਾ ਮੇਰੇ ਨਾਲ। ਹੁਣ ਤੱਕ ਵੀ ਜਦੋਂ ਬਾਰਿਸ਼ ਪੈਂਦੀ ਹੈ ਤਾਜ ਮਹਿਲ ਦੇ ਅੰਦਰ ਪਾਣੀ ਦੀ ਧਾਰ ਪੈਂਦੀ ਹੈ ਹੁਣ ਤੱਕ ਇੰਗਲੈਂਡ ਤੋਂ ਵੀ ਵਿਦੇਸ਼ਾਂ ਤੋਂ ਵੀ ਬੜੇ ਬੜੇ ਕਾਰੀਗਰ ਸੱਦੇ ਨੇ ਪਰ ਇਹ ਨਹੀਂ ਹੁਣ ਤੱਕ ਪਤਾ ਲੱਗਿਆ ਵੀ ਉਹ ਮੋਰੀ ਕਿੱਥੇ ਹੈ ਕਿੱਥੋਂ ਆਉਂਦਾ ਪਾਣੀ ਜਦੋਂ ਮੀਂਹ ਪੈਂਦਾ ਬਾਰਿਸ਼ ਉੱਥੇ ਪਾਣੀ ਆਉਂਦਾ ਉਹਦੀ ਕਬਰ ਉਹਨੇ ਆਖਿਆ ਸੀ ਕਿ ਮੈਂ ਇਹਦੇ ਵਿੱਚ ਮੋਰੀ ਛੱਡੀ ਆ ਇੱਦਾਂ ਦੇ ਕਾਰੀਗਰ ਪਹਿਲੇ ਸਮਿਆਂ ਵਿੱਚ ਸਨ ਹੁਣ ਉਦਾਂ ਦੇ ਨਹੀਂ ਦਰਬਾਰ ਸਾਹਿਬ ਦੀ ਅੰਦਰਲੀ ਮੀਨਾਕਾਰੀ ਵੇਖੋ ਉਹੋ ਜਿਹੀ ਲੱਭਦੀ ਹੈ ਕਿਤੇ ਅੱਜ ਕੱਲ੍ਹ ਕਿੱਥੇ ਨੇ ਉਹੋ ਜਿਹੇ ਕਾਰੀਗਰ ਦਰਬਾਰ ਸਾਹਿਬ ਦੀ ਜਿਹੜੀ ਉਹ ਕਲਾ ਉਹਨਾਂ ਸਮਿਆਂ ਵਿੱਚ ਜਿਹੜੀ ਕਾਰੀਗਰਾਂ ਪਾਸ ਸੀ ਹੁਨਰ ਸੀ ਉਹਨਾਂ ਕੋਲ ਉਹ ਅੱਜ ਦੇ ਸਮੇਂ ਵਿੱਚ ਨਹੀਂ ਅੱਜ ਤੇ ਮਸ਼ੀਨੀ ਹੋ ਗਏ ਸਾਰੇ ਕੰਮ ਕਿਤੇ ਕਿਤੇ ਹੈ ਕਲਾ ਧਿਆਨ ਦੇਣਾ ਉਹ ਬਣਾਇਆ ਰਾਜੇ ਦੁਰਪਤ ਨੇ ਮਹਿਲ ਦਿਸਦੇ ਨੇ ਸ਼ੀਸ਼ੇ ਹੁੰਦੀਆਂ ਨੇ ਕੰਧਾਂ ਦਿਸਦੇ ਨੇ ਦਰਵਾਜ਼ੇ ਹੈ ਸੀ ਕੰਧਾਂ ਜਿੱਥੇ ਕੰਧਾਂ ਉੱਥੇ ਦਰਵਾਜ਼ੇ ਦਰਯੋਧਨ ਵੀ ਆਇਆ ਮੰਡਲੀ ਲੈ ਕੇ ਨਾਲ ਸਾਰੇ ਆਏ ਕਾਫੀ ਵਜ਼ੀਰ ਮੰਤਰੀ ਜਦੋਂ ਅੰਦਰ ਲੱਗੇ ਵੜਨ ਵੇਖ ਕੇ ਦਰਵਾਜ਼ੇ ਤੇ ਠਾ ਮੱਥਾ ਕੰਧ ਨਾਲ ਵੱਜੇ ਫਿਰ ਪਿੱਛੇ ਹਟ ਕੇ ਅੰਦਰ ਜਾਣ ਲੱਗਿਆ ਕਰਨ ਤੇ ਮੱਥਾ ਵੱਜਿਆ ਕਰੇ ਬਣਾਇਆ ਹੀ ਏਦਾਂ ਦਾ ਸੀ ਖੂਨ ਨਿਕਲਣ ਲੱਗ ਗਿਆ ਮੱਥੇ ਵਿੱਚੋਂ ਹੌਲੀ ਹੌਲੀ ਅੱਗੇ ਗਏ ਚਲਦਿਆਂ ਚਲਦਿਆਂ ਜਾ ਕੇ ਵੇਖਿਆ ਵੀ ਸਾਫ਼ ਰਾਹ ਹੈ ਸਾਫ਼ ਰਾਹ ਤੇ ਤੁਰਨ ਲੱਗੇ ਚਿੱਕੜ ਵਿੱਚ ਫਸ ਗਏ ਉਹ ਤੇ ਚਿੱਕੜ ਸੀ ਦਿਸਦਾ ਸਾਫ਼ ਸੀ ਬੜੇ ਦੁਖੀ ਹੋਏ ਹੌਲੀ ਹੌਲੀ ਕਹਿੰਦੇ ਬਹਿਣ ਨੂੰ ਥਾਂ ਲੱਭੋ ਕੁਰਸੀਆਂ ਵੇਖੀਆਂ ਵੀ ਪਈਆਂ ਨੇ ਉਹਨਾਂ ਤੇ ਬੈਠਣ ਲੱਗੇ ਹੈ ਟੋਏ ਸੀ ਟੋਇਆਂ 'ਚ ਡਿੱਗ ਪਏ ਇਹ ਉੱਪਰ ਖਲੋਤੀ ਸੀ ਕੋਠੇ ਤੇ ਬਣਾਇਆ ਏਦਾਂ ਦਾ ਸੀ ਗਲਤੀ ਆਪਣੀ ਸੀ ਦੱਸਣਾ ਚਾਹੀਦਾ ਸੀ ਜਦੋਂ ਉਹ ਡਿੱਗਿਆ ਹੋਇਆ ਸੀ ਦੁਰਯੋਧਨ ਤੇ ਦਰੋਪਦੀ ਨੇ ਕੋਠੇ ਤੇ ਖਲੋਤੀ ਨੇ ਕਹਿ ਦਿੱਤਾ ਅੰਨਿਆਂ ਦੇ ਅੰਨੇ ਹੀ ਜੰਮੇ ਧ੍ਰਿਤਰਾਸ਼ਟਰੇ ਦਾ ਪਿਤਾ ਉਹ ਨੇਤਰਹੀਨ ਸੀ ਅੰਨਾ ਸੀ ਧ੍ਰਿਤਰਾਸ਼ਟਰ ਦੀ ਘਰਵਾਲੀ ਦੁਰਯੋਧਨ ਦੀ ਮਾਂ ਜਦੋਂ ਵਿਆਹੀ ਆਈ ਨਾ ਗੁਰਮੁਖੋ ਤੇ ਉਹਨੂੰ ਪਤਾ ਲੱਗਾ ਕਿ ਮੇਰਾ ਪਤੀ ਨੇਤਰਹੀਨ ਹੈ ਉਹਨੇ ਪੱਟੀ ਬੰਨ ਲਈ ਅੱਖਾਂ ਦੇ ਉਹਨੂੰ ਸਾਰਿਆਂ ਨੇ ਆਖਿਆ ਉਹ ਆਖਿਆ ਤੂੰ ਪੱਟੀ ਕਾਹਤੋਂ ਬੰਨੀ ਹੈ ਉਹ ਕਹਿੰਦੀ ਜਿਹੜੀ ਦਾਤ ਤੋਂ ਰੱਬ ਨੇ ਮੇਰੇ ਪਤੀ ਨੂੰ ਵਾਂਝਿਆਂ ਰੱਖਿਆ ਮੈਨੂੰ ਵੀ ਇਸ ਦਾਤ ਦੀ ਲੋੜ ਹੀ ਨਹੀਂ